ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਈਏ। ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ।
ਚੌਪਈ ਸ਼ੋਹਰਤ ਭਈ ਨੌਰੰਗੇ ਫੜ ਲਇਓ।
ਜਿਸ ਵੇਲੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਖਬਰ ਨੌਰੰਗੇ ਕੋਲ ਪਹੁੰਚੀ ਕਿ ਸਤਿਗੁਰੂ ਜੀ ਆਗਰੇ ਹਨ, ਤਾਂ ਉਸੇ ਵਕਤ ਸਤਿਗੁਰਾਂ ਦੀ ਗ੍ਰਿਫਤਾਰੀ ਕਰਕੇ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ।
ਢੂੰਡਤ ਥੇ ਜਿਸ ਘਰ ਮੈਂ ਪਇਓ।
ਕਹਿੰਦਾ ਇਹ ਤਾਂ ਵਧੀਆ ਗੱਲ ਹੋ ਗਈ, ਮੈਂ ਤਾਂ ਉਹਨਾਂ ਦੀ ਭਾਲ ਕਰ ਰਿਹਾ ਸੀ। ਆਪਣੇ ਦਸਤੇ ਭੇਜੇ ਹੋਏ ਸਨ ਫੌਜਾਂ ਦੇ ਉਹਨਾਂ ਨੂੰ ਲੱਭਣ ਵਾਸਤੇ, ਉਹ ਤਾਂ ਆਪ ਹੀ ਸਾਨੂੰ ਆ ਮਿਲੇ ਹਨ।
ਇਮਨੋ ਰੰਗੇ ਕੇ ਹੱਥ ਆਏ।
ਇਹਦਾ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਨੌਰੰਗੇ ਦੀ ਕਚਹਿਰੀ ਵਿਚ ਜਾਣ ਦੀ ਤਿਆਰੀ ਕੀਤੀ।
ਇਮ ਕਰ ਸਤਿਗੁਰ ਆਪ ਬੰਧਾਏ।
ਆਪ ਹੀ ਸਤਿਗੁਰਾਂ ਨੇ ਆਪਣਾ ਆਪ ਗ੍ਰਿਫਤਾਰ ਕਰਵਾਇਆ, ਨਹੀਂ ਤਾਂ ਨੌਰੰਗੇ ਦੀ ਕੀ ਤਾਕਤ ਸੀ ਸਤਿਗੁਰਾਂ ਨੂੰ ਗ੍ਰਿਫਤਾਰ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਖੁਦ ਆ ਕੇ ਗ੍ਰਿਫਤਾਰੀ ਦਿੱਤੀ ਹੈ।
ਕੈਦ ਪਾਏ ਬਹੁ ਦਿਵਾਇਓ ਤਰਾਸ।
ਦਿੱਲੀ ਲਿਆ ਕੇ ਸਤਿਗੁਰਾਂ ਨੂੰ ਕੈਦ ਖਾਨੇ ਵਿਚ ਪਾ ਕੇ ਕੋਤਵਾਲੀ ਚ ਰੱਖ ਕੇ ਕਈ ਤਰ੍ਹਾਂ ਦੇ ਸਤਿਗੁਰਾਂ ਨੂੰ ਡਰਾਵੇ ਦਿੱਤੇ ਗਏ, ਕਈ ਤਰ੍ਹਾਂ ਦੇ ਸਤਿਗੁਰਾਂ ਦੇ ਉੱਤੇ ਤਸ਼ੱਦਦ ਕੀਤੇ ਗਏ, ਭੁੱਖਿਆਂ ਰੱਖਿਆ ਗਿਆ, ਪਿਆਸਿਆਂ ਰੱਖਿਆ ਗਿਆ, ਕਈ ਪ੍ਰਕਾਰ ਦੇ ਡਰਾਵੇ ਦੇ ਕੇ ਸਤਿਗੁਰਾਂ ਨੂੰ ਬਦਲਾਉਣ ਦਾ ਯਤਨ ਕੀਤਾ।
ਫੇਰ ਮੁਗਲ ਇੱਕ ਭੇਜਿਓ ਪਾਸ।
ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅਡੋਲ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਵਾਲੇ ਵੀ ਡਾਵਾਂ ਡੋਲਤਾ ਤੋਂ ਰਹਿਤ ਹੋ ਕੇ ਅਡੋਲ ਹੋ ਜਾਂਦੇ ਹਨ, ਐਸੇ ਸਤਿਗੁਰੂ ਜੀ ਭਲਾ ਕਿਵੇਂ ਡੋਲ ਸਕਦੇ ਨੇ। ਉਹ ਤਾਂ ਆਪ ਸਵੈਂ ਪਾਰ ਬ੍ਰਹਮ ਪਰਮੇਸ਼ਵਰ ਨੇ। ਇਹਨਾਂ ਦੇ ਦਿੱਤੇ ਹੋਏ ਡਰਾਂ ਕਰਕੇ ਸਤਿਗੁਰੂ ਜੀ ਭੈ ਗ੍ਰਸਤ ਨਹੀਂ ਹੋਏ। ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ। ਐਸੀ ਅਵਸਥਾ ਵਿਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਟਿਕੇ ਹੋਏ ਸਨ, ਜਦੋਂ ਕਈ ਤਰ੍ਹਾਂ ਦੇ ਡਰਾਵੇ ਦੇ ਕੇ ਇਹਨਾਂ ਨੇ ਵੇਖ ਲਿਆ ਵੀ ਨਹੀਂ ਬਦਲਦੇ, ਇਹ ਆਪਣਾ ਧਰਮ ਨਹੀਂ ਛੱਡਦੇ। ਤਾਂ ਨੌਰੰਗੇ ਨੇ ਆਪਣੇ ਕੁਝ ਮੁਗਲ ਕਾਜੀ ਜਿਹੜੇ ਸਨ, ਉਹ ਨੌਵੇਂ ਪਾਤਸ਼ਾਹ ਜੀ ਦੇ ਕੋਲ ਕੋਤਵਾਲੀ ਵਿਚ ਭੇਜੇ।
ਖੋਟਾ ਬੋਲ ਉਹ ਤਰਾਸ ਦਿਖਾਇਆ।
ਉਹ ਤੁਰਕ ਜਿਹੜੇ ਆਏ ਆ ਕੇ ਉਹਨਾਂ ਨੇ ਖੋਟੇ ਬੋਲ ਸਤਿਗੁਰਾਂ ਨੂੰ ਬੋਲੇ, ਜਿਹੜੇ ਬੋਲ ਉਹਨਾਂ ਨੂੰ ਨਹੀਂ ਸਨ ਕਹਿਣੇ ਚਾਹੀਦੇ, ਐਸੇ ਖੋਟੇ ਬੋਲ ਬੋਲ ਕੇ ਸਤਿਗੁਰੂ ਜੀ ਨੂੰ ਡਰਾਉਣਾ ਚਾਹਿਆ।
ਤੁਰਕ ਹੋਏ ਤੈਨੇ ਆਖ ਸੁਣਾਇਆ।
ਆ ਕੇ ਕਹਿਣ ਲੱਗੇ, ਗੁਰੂ ਜੀ ਹਾਲੇ ਵੀ ਵੇਲਾ, ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋ।
ਆ ਕੇ ਦਿਖਾਇਓ ਕਰਾ ਸੁਮਾਤ।
ਜੇ ਤੁਸੀਂ ਇਸਲਾਮ ਨਹੀਂ ਕਬੂਲ ਕਰਨਾ, ਤਾਂ ਫਿਰ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਚ ਚੱਲ ਕੇ ਉਹਨੂੰ ਆਪਣੀ ਕਰਾਮਾਤ ਵਿਖਾਓ, ਆਪਣੀ ਅਜ਼ਮਤ ਵਿਖਾਓ।
ਜਿਮ ਗੁਰੂ ਅਖਾਵੇ ਦਿਖਾਓ ਸਭ ਬਾਤ।
ਕਿਉਂਕਿ ਤੁਸੀਂ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਤੇ ਗੁਰੂ ਤਾਂ ਉਹੀ ਹੁੰਦਾ ਨਾ ਜਿਹਦੇ ਕੋਲ ਅਜ਼ਮਤ ਹੋਵੇ, ਜਿਹਦੇ ਕੋਲ ਕਰਾਮਾਤ ਹੋਵੇ। ਤੁਸੀਂ ਆਪਣੇ ਗੁਰੂ ਹੋਣ ਦਾ ਪ੍ਰਮਾਣ ਦਿਓ, ਔਰੰਗਜ਼ੇਬ ਦੀ ਕਚਹਿਰੀ ਚ ਜਾ ਕੇ ਉਹਨੂੰ ਕਰਾਮਾਤ ਵਿਖਾਓ।
ਜਿਮ ਤੁਮ ਪਤਸ਼ਾਹੋ ਸੱਚੋ ਸਦਭਾਵੈ।
ਔਰ ਜਿਵੇਂ ਤੁਸੀਂ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ ਹੋ, ਤੁਹਾਡੇ ਸਿੱਖ ਤੁਹਾਨੂੰ ਸੱਚਾ ਪਾਤਸ਼ਾਹ ਕਹਿ ਕੇ ਸੰਬੋਧਨ ਕਰਦੇ ਹਨ।
ਜਿਮ ਕਰ ਹਮਕੋ ਝੂਠ ਠਹਿਰਾਵੈ।
ਔਰ ਸਾਨੂੰ ਤੁਸੀਂ ਝੂਠਾ ਬਾਦਸ਼ਾਹ ਕਹਿੰਦੇ ਹੋ, ਔਰੰਗਜ਼ੇਬ ਨੂੰ ਕੂੜਾ ਤੇ ਝੂਠ, ਯਾਨੀ ਕਿ ਜੇ ਤੁਸੀਂ ਸੱਚੇ ਪਾਤਸ਼ਾਹ ਹੋਏ ਤੇ ਫਿਰ ਔਰੰਗਜ਼ੇਬ ਤਾਂ ਆਪੇ ਹੀ ਝੂਠਾ ਹੋ ਗਿਆ ਨਾ, ਇਹ ਪਾਤਸ਼ਾਹ ਤਾਂ ਫਿਰ ਝੂਠਾ ਸਦਵਾਇਆ।
ਨਹੀਂ ਹੋ ਤੂੰ ਮੁਸਲਮਾਨ।
ਇਸ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ ਹੋ ਤੇ ਚੱਲ ਕੇ ਫਿਰ ਕਰਾਮਾਤ ਵਿਖਾਓ, ਜੇ ਕਰਾਮਾਤ ਨਹੀਂ ਵਿਖਾਉਣੀ ਤਾਂ ਫਿਰ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲਵੋ, ਕਲਮਾ ਪੜ ਲਵੋ।
ਅਕੈ ਦਿਖਾਓ ਕੁਛ ਆਪਣੋ ਤਾਨ।
ਨਹੀਂ ਤਾਂ ਫਿਰ ਆਪਣਾ ਕੋਈ ਤਾਨ ਵਿਖਾਓ, ਆਪਣੀ ਕੋਈ ਕਰਾਮਾਤ, ਆਪਣੀ ਕੋਈ ਕਲਾ ਪ੍ਰਗਟ ਕਰੋ।
ਦਿਖਾਓ ਹਮੈ ਕੁਛ ਕਰਾ ਜੋ ਮਾਤ।
ਜੇ ਤੁਹਾਡੇ ਵਿਚ ਕੋਈ ਕਰਾਮਾਤ ਹੈ ਗੁਰੂ ਜੀ, ਤਾਂ ਫਿਰ ਆਪਣੀ ਉਹ ਕਰਾਮਾਤ ਸਾਨੂੰ ਵਿਖਾਓ।
ਰਾਮ ਰਾਏ ਜਿਵੇਂ ਮੰਨੋ ਬਾਤ।
ਜਿਵੇਂ ਰਾਮ ਰਾਏ ਵਿਖਾਉਂਦਾ ਰਿਹਾ ਕਰਾਮਾਤਾਂ, ਇੱਥੇ ਉਹਨੇ 72 ਕਰਾਮਾਤਾਂ ਵਿਖਾਈਆਂ ਔਰੰਗਜ਼ੇਬ ਨੂੰ। ਉਹਨੇ ਦਿਨ ਸਮੇਂ ਚੰਨ ਵਿਖਾਇਆ, ਉਹਨੇ ਦੋ ਦੋ ਚੰਦਰਮਾ ਦੇ ਦਰਸ਼ਨ ਕਰਾਏ ਕਰਾਮਾਤਾਂ ਦੇ ਨਾਲ, ਉਹਨੇ ਖੂਹ ਉੱਤੇ ਚਾਦਰ ਵਿਛਾ ਕੇ ਆਪ ਬੈਠਣਾ ਕੀਤਾ, ਉਹਨੇ ਮਰਿਆ ਹੋਇਆ ਬੱਕਰਾ ਸਾਬਤ ਕਰਕੇ ਵਿਖਾਇਆ ਸੀ। ਇੱਥੇ ਗੁਰਪ੍ਰਤਾਪ ਦੀ ਕਥਾ ਵਿੱਚ ਆਪ ਜੀ ਨੇ ਸੁਣੀ ਹੈ ਕਥਾ, ਕਹਿੰਦੇ ਜਿਵੇਂ ਰਾਮ ਰਾਏ ਨੇ ਉਹ ਵੀ ਤੁਹਾਡਾ ਸੰਬੰਧੀ ਹੈ, ਉਹਨੇ ਇੱਥੇ ਕਰਾਮਾਤਾਂ ਵਿਖਾਈਆਂ ਨੇ, ਇਸੇ ਤਰ੍ਹਾਂ ਤੁਸੀਂ ਵੀ ਕਰਾਮਾਤ ਵਿਖਾਓ।
ਦੋਹਰਾ ਸਭ ਸਤਿਗੁਰ ਫਿਰ ਇਮ ਕਹਿਓ ਨਹਿ ਅੱਛਾ ਕੀ ਰਮ ਰਾਏ।
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ, ਕਹਿੰਦੇ ਗਮ ਰਾਮ ਰਾਏ ਨੇ ਚੰਗਾ ਨਹੀਂ ਕੀਤਾ। ਰਾਮ ਰਾਏ ਜਿਹੜਾ ਇੱਥੇ ਬਾਦਸ਼ਾਹ ਦੀ ਕਚਹਿਰੀ ਚ ਆ ਕੇ ਕਰਾਮਾਤਾਂ ਵਿਖਾਉਂਦਾ ਰਿਹਾ, ਰਾਮ ਰਾਏ ਨੇ ਇਹ ਕੰਮ ਚੰਗਾ ਨਹੀਂ ਕੀਤਾ।
ਆਪ ਬਡਾਈ ਲੈ ਗਯੋ ਗੱਲ ਪਿਛਲਨ ਪਾਏ ਬਲਾਏ।
ਆਪ ਕਰਾਮਾਤ ਵਿਖਾ ਕੇ ਵਡਿਆਈ ਲੈ ਕੇ ਟੁਰ ਗਿਆ, ਵਾਹ ਵਾਹ ਲੈ ਕੇ ਚਲਾ ਗਿਆ, ਤੇ ਬੜਾ ਪਿਛਲਿਆਂ ਦੇ ਗਲ ਪਾ ਗਿਆ। ਬਾਕੀ ਸਾਧੂ ਫਕੀਰਾਂ ਨੂੰ ਫੜ ਕੇ ਕੱਲੇ ਕੱਲੇ ਨੂੰ ਨਰੰਗਾ ਕਹਿੰਦਾ ਤੂੰ ਵਿਖਾ ਕਰਾਮਾਤ, ਕਦੇ ਕਿਸੇ ਨੂੰ ਫੜ ਕੇ ਕਹਿੰਦਾ ਤੂੰ ਵਿਖਾ ਕਰਾਮਾਤ। ਉਹ ਰਾਮ ਰਾਏ ਨੂੰ ਮੂੰਹ ਪਾ ਗਿਆ, ਉਹ ਜਿਵੇਂ ਕਿਸੇ ਜ਼ਿਮੀਂਦਾਰ ਦੇ ਖੇਤ ਦੇ ਵਿੱਚੋਂ ਸਹਿਆ ਲੰਘਿਆ ਜਾਵੇ। ਉਹਨੇ ਡਾਂਗ ਚੁੱਕ ਕੇ ਲੱਤਾਂ ਤੋੜ ਦਿੱਤੀਆਂ ਸਹਿ ਦੀਆਂ। ਕਿਸੇ ਨੇ ਕੋਲੋਂ ਆਖਿਆ ਕੀ ਕਰਦਾ, ਵਿੱਚੋਂ ਲੰਘਿਆ ਹੀ ਸੀ ਨਾ, ਕਹਿੰਦਾ ਇਹ ਸਹਿਆ ਨਹੀਂ ਇਹ ਪਇਆ ਹੈ, ਮੈਂ ਸਹਿਆ ਨਹੀਂ ਮਾਰਿਆ, ਪਇਆ ਨਹੀਂ ਮਾਰਿਆ, ਪਇਆ ਪਇਆ ਖਤਮ ਕੀਤਾ, ਜੇ ਇੱਕ ਲੰਘਿਆ ਨੂੰ ਵੇਖ ਕੇ ਪਿੱਛੇ ਹੋਰਾਂ ਕਈਆਂ ਨੇ ਲੰਘਣਾ। ਉਹ ਕੰਮ ਰਾਮ ਰਾਏ ਨੇ ਕੀਤਾ, ਉਹ ਪਇਆ ਪਾ ਗਿਆ ਹੈ, ਉਹਨੇ ਗੱਲ ਯੋਗ ਨਹੀਂ ਕੀਤੀ ਕਰਾਮਾਤਾਂ ਵਿਖਾ ਕੇ।
ਚੌਪਈ ਜੋ ਉਹ ਦੇ ਗਯੋ ਕਰਾ ਸੁਮਾਤ।
ਰਾਮ ਰਾਏ ਤਾਂ ਆਪਣੀਆਂ ਕਰਾਮਾਤਾਂ ਦੇ ਕੇ ਵਿਖਾ ਗਿਆ।
ਸੋ ਹਮ ਕੋ ਤੈਂ ਆਖੀ ਬਾਤ।
ਜੇ ਰਾਮ ਰਾਏ ਨਾ ਵਿਖਾਉਂਦਾ ਤੇ ਔਰੰਗਜ਼ੇਬ ਸਾਨੂੰ ਵੀ ਨਾ ਕਹਿੰਦਾ ਵੀ ਤੁਸੀਂ ਕਰਾਮਾਤ ਵਿਖਾਓ। ਔਰੰਗਜ਼ੇਬ ਸਾਨੂੰ ਕਹਿ ਰਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਕਰਾਮਾਤ ਵਿਖਾਓ, ਤਾਂ ਇਹਦਾ ਕਾਰਨ ਰਾਮ ਰਾਏ ਹੈ, ਕਿਉਂਕਿ ਰਾਮ ਰਾਏ ਵਿਖਾਉਂਦਾ ਰਿਹਾ। ਉਹ ਤਦੇ ਤੁਸੀਂ ਕਹਿ ਰਹੇ ਹੋ ਨਾ ਜੀ ਰਾਮ ਰਾਏ ਨੇ ਜਿਵੇਂ ਵਿਖਾਈਆਂ ਨੇ ਇੱਦਾਂ ਤੁਸੀਂ ਵਿਖਾਓ। ਜੇ ਰਾਮ ਰਾਏ ਨਾ ਵਿਖਾਉਂਦਾ ਤੇ ਫਿਰ ਸਾਨੂੰ ਵੀ ਨਾ ਵਿਖਾਉਣ ਨੂੰ ਕਿਹਾ ਜਾਂਦਾ।
ਪੀਰ ਫਕੀਰਨ ਲਾਗਿਓ ਪਾਪ।
ਇਹ ਸਾਰਾ ਪੀਰਾਂ ਫਕੀਰਾਂ ਨੂੰ ਪਾਪ ਲੱਗਾ, ਭਾਵ ਰਾਮ ਰਾਏ ਦਾ ਇਹ ਪਾਪ ਬਾਕੀ ਪੀਰਾਂ ਫਕੀਰਾਂ ਨੂੰ ਆ ਲੱਗਾ।
ਗਯੋ ਕਰਵਾਏ ਉਹ ਸਭ ਕੋ ਖਾਪ।
ਰਾਮ ਰਾਏ ਨੇ ਸਾਰੇ ਪੀਰਾਂ ਫਕੀਰਾਂ ਦਾ ਨਾਸ਼ ਕਰਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਔਰੰਗੇ ਨੇ ਰਾਮ ਰਾਏ ਤੋਂ ਬਾਅਦ ਕਈਆਂ ਫਕੀਰਾਂ ਨੂੰ ਫੜਿਆ, ਸ਼ਰਮਦ ਵਰਗਿਆਂ ਨੂੰ ਵੀ ਵਿਖਾਓ ਕਰਾਮਾਤ। ਜਦੋਂ ਉਹਨਾਂ ਕੋਲ ਕਰਾਮਾਤ ਹੁੰਦੀ ਨਹੀਂ, ਉਹ ਨਾ ਵਿਖਾ ਸਕਦੇ ਤੇ ਫੜ ਕੇ ਉਹਨਾਂ ਦਾ ਕਤਲ ਕਰਾ ਦਿੰਦਾ ਸੀ। ਇਹ ਸਾਰਾ ਪਾਪ ਹੁਣ ਰਾਮ ਰਾਏ ਦੇ ਸਿਰ ਉੱਤੇ ਹੈ।
ਕਰਾਮਾਤ ਮਦ ਸਭ ਕਬ ਹੋਏ।
ਨਾਲੇ ਕਰਾਮਾਤ ਸਾਰਿਆਂ ਚ ਥੋੜੀ ਹੁੰਦੀ ਹੈ, ਜਿੰਨੇ ਪੀਰ ਫਕੀਰ ਸਾਧੂ ਹੁੰਦੇ ਹੈ ਸਾਰਿਆਂ ਵਿੱਚ ਥੋੜੀ ਕਰਾਮਾਤ ਹੁੰਦੀ ਹੈ।
ਬਿਨ ਕਰਾਮਾਤ ਤੁਮ ਛੱਡੋ ਨਾ ਕੋਈ।
ਤੁਸੀਂ ਜਿਹੜੇ ਸਾਧ ਫਕੀਰ ਫੜਦੇ ਹੋ ਕਰਾਮਾਤ ਵੇਖੇ ਬਿਨਾਂ ਉਹਨਾਂ ਨੂੰ ਛੱਡਦੇ ਨਹੀਂ, ਉਹਨਾਂ ਦਾ ਕਤਲ ਕਰਵਾ ਦਿੰਦੇ ਹੋ ਜਿਹਦੇ ਚ ਕਰਾਮਾਤ ਨਹੀਂ ਹੁੰਦੀ।
ਇਹ ਕਰਾਮਾਤ ਹਮ ਦੇ ਨਾ ਜਾਹੀ।
ਇਸ ਕਰਕੇ ਅਸੀਂ ਕਰਾਮਾਤ ਨਹੀਂ ਵਿਖਾਉਣੀ, ਅਸੀਂ ਕਰਾਮਾਤ ਨਹੀਂ ਦੇਣੀ, ਤੁਹਾਨੂੰ ਨਹੀਂ ਵਿਖਾਉਣੀ।
ਪਿਛਲਨ ਕਹਿ ਜੋ ਗੈਲ ਲਗਾਹੀ।
ਕਿਉਂਕਿ ਜੇ ਅੱਜ ਅਸੀਂ ਕਰਾਮਾਤ ਵਿਖਾ ਕੇ ਗਏ, ਸਾਡੇ ਤੋਂ ਬਾਅਦ ਤੁਸੀਂ ਫਿਰ ਕਿਸੇ ਦੂਜੇ ਨੂੰ ਫੜੋਗੇ, ਪਿਛਲਿਆਂ ਦੇ ਗਲ ਗਲ ਪੈ ਜਾਏਗਾ ਗਲਾਵਾ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਕਿ ਅਸੀਂ ਵਿਖਾ ਨਹੀਂ ਸਕਦੇ ਕਰਾਮਾਤ, ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਹਨ, ਪਰ ਅਸੀਂ ਕਰਾਮਾਤ ਵਿਖਾ ਕੇ ਪਿਛਲਿਆਂ ਦੇ ਗਲ ਗਲਾਵਾ ਨਹੀਂ ਪਾਉਣਾ। ਵੀ ਪਿਛਲਿਆਂ ਦੇ ਗਲ ਜਿਵੇਂ ਰਾਮ ਰਾਏ ਸਾਡੇ ਪਾ ਗਿਆ, ਅਸੀਂ ਕਰਾਮਾਤ ਵਿਖਾ ਕੇ ਹੋਰ ਸਾਡੇ ਤੋਂ ਬਾਅਦ ਜਿਹੜੇ ਪੀਰ ਫਕੀਰ ਹੋਣੇ ਨੇ ਉਹਨਾਂ ਦੇ ਗਲ ਬਲਾ ਪਾਉਣੀ ਹੈ, ਕਿਉਂਕਿ ਔਰੰਗਜ਼ੇਬ ਤਾਂ ਫਿਰ ਉਹਨਾਂ ਨੂੰ ਵੀ ਫੜ ਕੇ ਕਹੇਗਾ ਹੁਣ ਤੁਸੀਂ ਵੀ ਵਿਖਾਓ ਕਰਾਮਾਤ। ਗੁਰੂ ਘਰ ਵਿੱਚ ਹੋਰ ਬਹੁਤ ਸਾਰੇ ਮਹਾਂਪੁਰਸ਼ ਹੋਣਗੇ, ਇਹ ਸਾਰਿਆਂ ਨੂੰ ਫੜ ਫੜ ਕੇ ਪੁੱਛੇਗਾ ਵਿਖਾਓ ਕਰਾਮਾਤ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਕਰਾਮਾਤ ਨਹੀਂ ਵਿਖਾਉਣੀ।
ਕਰਾਮਾਤ ਹੈ ਕਹਿਰ ਸੋ ਮਾਹੇ।
ਨਾਲੇ ਸੰਤ ਮਹਾਂਪੁਰਸ਼ਾਂ ਦੇ ਮਤ ਵਿੱਚ, ਸਾਧੂਆਂ ਦੇ ਮਤ ਵਿੱਚ, ਮਹਾਤਮਾਵਾਂ ਦੇ ਮਤ ਵਿੱਚ ਕਰਾਮਾਤ ਵਿਖਾਉਣੀ ਕਹਿਰ ਦਾ ਨਾਮ ਹੈ। ਪਾਤਸ਼ਾਹ ਦੇ ਬਚਨ ਨੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿਆਵਤ ਲਾਜਾ। ਏਦਾਂ ਦੇ ਨਾਟਕ ਚੇਟਕ ਕਰਨੇ ਬਾਦਸ਼ਾਹਾਂ ਦੀਆਂ ਕਚਹਿਰੀਆਂ ਚ ਜਾ ਕੇ ਉਹਨਾਂ ਦੀਆਂ ਖੁਸ਼ਾਮਦਾਂ ਕਰਨ ਲਈ ਕਰਾਮਾਤਾਂ ਵਿਖਾਉਣੀਆਂ, ਰੱਬ ਦੇ ਪਿਆਰਿਆਂ ਨੂੰ ਇਹੋ ਜਿਹਾ ਕੰਮ ਕਰਦਿਆਂ ਸ਼ਰਮ ਆਉਂਦੀ ਹੈ। ਉਹ ਨੀ ਏਦਾਂ ਦੇ ਕਰਮ ਕਰਦੇ। ਸੁਤੇ ਸਿੱਧ ਕਲਾ ਵਰਤ ਜਾਏ, ਕਿਤੇ ਤਾਂ ਵਰਤ ਜਾਏ, ਪਰ ਕਿਸੇ ਬਾਦਸ਼ਾਹ ਦੇ ਕਹਿਣ ਤੇ ਅਸੀਂ ਕਰਾਮਾਤ ਨਹੀਂ ਵਿਖਾਉਣੀ ਕਿਉਂਕਿ ਕਰਾਮਾਤ ਨਾਮ ਕਹਿਰ ਦਾ ਹੈ।
ਪੀਰ ਸ਼ਾਹ ਕੋ ਚਹੀਅਤ ਨਾਹੀ,
ਪੀਰਾਂ ਨੂੰ ਮਹਾਂਪੁਰਸ਼ਾਂ ਨੂੰ ਸ਼ਾਹੂਕਾਰ ਯਾਨੀ ਕਿ ਸ਼ਾਹ ਬਾਦਸ਼ਾਹ ਨੂੰ ਵੀ ਨਹੀਂ ਚਾਹੀਦੀ ਐਸੀ ਕਰਾਮਾਤ ਵੇਖਣੀ ਕਿਉਂਕਿ ਕਰਾਮਾਤ ਕਹਿਰ ਹੈ।
ਕਹਿਰ ਹਟਾਵਨ ਕੋ ਕੀਓ ਦੋ,
ਮਹਾਰਾਜ ਜੀ ਕਹਿੰਦੇ ਸ਼ਾਹ ਨੂੰ ਵੀ ਚਾਹੀਦਾ ਕਹਿਰ ਦੂਰ ਕਰਨਾ, ਬਾਦਸ਼ਾਹ ਨੂੰ ਵੀ ਚਾਹੀਦਾ ਤੇ ਪੀਰਾਂ ਨੂੰ ਵੀ ਚਾਹੀਦਾ ਕਹਿਰ ਦੂਰ ਕਰਨਾ।
ਪੀਰ ਫਕੀਰ ਕਹਿਰ ਚਹਿ ਖੋ,
ਹਾਂਜੀ
ਪੀਰ ਫਕੀਰ ਕਹਿਰ ਚਹਿ ਖੋ,
ਕਹਿੰਦੇ ਪੀਰ ਫਕੀਰਾਂ ਨੂੰ ਇਹੋ ਜੀ ਜਿਹੜੀ ਕਰਾਮਾਤ ਹੈ ਕਹਿਰ ਹੈ ਉਹ ਕਦੇ ਰੁਚਦੀ ਨਹੀਂ, ਚੰਗੀ ਨਹੀਂ ਲੱਗਦੀ।
ਦੋਹਰਾ ਕਰਾਮਾਤ ਨਾਮ ਕਹਿਰ ਹੈ ਸੋ ਹਮ ਕਰਤੇ ਨਾਹੀ,
ਮਹਾਰਾਜ ਜੀ ਕਹਿੰਦੇ ਕਰਾਮਾਤ ਨਾਮ ਕਹਿਰ ਦਾ ਹੈ ਉਹ ਅਸੀਂ ਨਹੀਂ ਕਰਨੀ, ਕਰਾਮਾਤ ਅਸੀਂ ਇਹ ਕਹਿਰ ਨਹੀਂ ਕਰਨਾ।
ਹਮਰੇ ਉੱਪਰ ਤੁਮ ਕਰੋ ਤੋ ਤੋਹ ਪੁੱਛੇ ਖੁਦਾਈ,
ਮਹਾਰਾਜ ਜੀ ਕਹਿੰਦੇ ਇੱਕ ਕਹਿਰ ਬਾਦਸ਼ਾਹ ਕੋਲ ਵੀ ਹੈ, ਕਹਿੰਦੇ ਸਾਡੇ ਕੋਲ ਕਰਾਮਾਤ ਕਹਿਰ ਹੈ ਪਰ ਅਸੀਂ ਉਹ ਕਹਿਰ ਕਰਨਾ ਨਹੀਂ। ਔਰੰਗਜ਼ੇਬ ਬਾਦਸ਼ਾਹ ਸਾਡੇ ਤੇ ਕਹਿਰ ਕਰੇਗਾ ਤਾਂ ਉਹਦੀ ਪੁੱਛ ਗਿੱਛ ਖੁਦਾ ਦੇ ਦਰਬਾਰ ਵਿੱਚ ਹੋਵੇਗੀ। ਉਹਦੇ ਕੋਲ ਵੀ ਕਹਿਰ ਹੈ ਨਾ, ਕਰਾਮਾਤ ਤਾਂ ਔਰੰਗਜ਼ੇਬ ਕੋਲ ਵੀ ਹੈ, ਬਾਦਸ਼ਾਹ ਹੁਕਮ ਕਰਕੇ ਜਿਹਨੂੰ ਮਰਜ਼ੀ ਆਪਣੀ ਜ਼ੁਬਾਨ ਦੇ ਨਾਲ ਫੜਾ ਲਵੇ, ਜਿਹਨੂੰ ਮਰਜ਼ੀ ਫੜ ਹੁਕਮ ਕਰੇ ਤੇ ਫਾਹ ਟੰਗਾ ਦੇਵੇ। ਕਰਾਮਾਤ ਤਾਂ ਔਰੰਗਜ਼ੇਬ ਕੋਲ ਵੀ ਹੈ, ਉਹ ਕਰਾਮਾਤ ਜਿਹੜਾ ਕਹਿਰ ਹੁਣ ਔਰੰਗਜ਼ੇਬ ਸਾਡੇ ਤੇ ਕਰੇਗਾ, ਮਹਾਰਾਜ ਜੀ ਕਹਿੰਦੇ ਉਸ ਕਹਿਰ ਦਾ ਜਵਾਬ ਖੁਦਾ ਦੀ ਕਚਹਿਰੀ ਵਿੱਚ ਔਰੰਗਜ਼ੇਬ ਨੂੰ ਦੇਣਾ ਪਵੇਗਾ।
ਚੌਪਈ ਤਬੈ ਨੌਰੰਗੈ ਗੁੱਸਾ ਕੀਆ,
ਜਦੋਂ ਇਹ ਜਵਾਬ ਸਤਿਗੁਰਾਂ ਨੇ ਦਿੱਤਾ ਨਾ ਔਰੰਗਜ਼ੇਬ ਦੀ ਕਚਹਿਰੀ ਵਿੱਚ ਵੀ ਜਾ ਕੇ ਜਵਾਬ ਦਿੱਤਾ ਤਾਂ ਔਰੰਗੇ ਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ, ਉਹਨੇ ਬੜਾ ਰੋਸ ਮਨਾਇਆ ਕਿ ਗੁਰੂ ਜੀ ਨੇ ਮੇਰੀ ਗੱਲ ਨਹੀਂ ਮੰਨੀ। ਮਹਾਰਾਜ ਜੀ ਨੂੰ ਕਹਿੰਦਾ ਗੁਰੂ ਜੀ ਮੈਂ ਚਾਹੁੰਦਾ ਹਾਂ ਕਿ ਤਿੰਨ ਮਜ਼ਹਬ ਨੇ, ਦੋ ਮਜ਼ਹਬ ਨੇ ਹਿੰਦੁਸਤਾਨ ਦੀ ਧਰਤੀ ਤੇ, ਹਿੰਦੂ ਤੇ ਮੁਸਲਮਾਨ, ਮੈਂ ਇਹਨਾਂ ਨੂੰ ਇੱਕ ਕਰ ਦੇਣਾ ਚਾਹੁੰਦਾ, ਇਹ ਮੇਰੀ ਮਰਜ਼ੀ ਹੈ, ਆਪਸ ਵਿੱਚ ਇਹਨਾਂ ਦੀ ਲੜਾਈ ਨਾ ਹੋਵੇਗੀ, ਨਾਲੇ ਹਿੰਦੂ ਕਾਫਰ ਨੇ ਇਹ ਬੁੱਤਾਂ ਨੂੰ ਪੂਜਦੇ ਆ, ਮੂਰਤੀਆਂ ਨੂੰ ਪੂਜਦੇ ਆ, ਇਸਲਾਮ ਦੇ ਵਿੱਚ ਆ ਜਾਣਗੇ ਖੁਦਾ ਨੂੰ ਮੰਨਣਗੇ। ਮਹਾਰਾਜ ਜੀ ਕਹਿੰਦੇ ਨੌਰੰਗਿਆ ਤੇਰੀ ਮਰਜ਼ੀ ਥੋੜੀ ਚੱਲਣੀ ਹੈ, ਮਰਜ਼ੀ ਤਾਂ ਉਹ ਹੋਣੀ ਹੈ ਜਿਹੜੀ ਖੁਦਾ ਦੀ ਮਰਜ਼ੀ ਹੋਵੇ, ਪਰਮੇਸ਼ਰ ਦੀ ਮਰਜ਼ੀ ਹੋਵੇ। ਕਹਿਣ ਲੱਗਾ ਮੈਂ ਕਿਵੇਂ ਜਾਣਾ ਖੁਦਾ ਦੀ ਮਰਜ਼ੀ ਕੀ ਹੈ? ਮਹਾਰਾਜ ਜੀ ਕਹਿੰਦੇ ਉਹ ਵੀ ਤੈਨੂੰ ਵਿਖਾ ਦਿੰਦੇ ਹਾਂ, ਏਦਾਂ ਕਰ ਸੱਤ ਮਣ ਕਾਲੀਆਂ ਮਿਰਚਾਂ ਮੰਗਾ, ਉਹ ਕਾਲੀਆਂ ਮਿਰਚਾਂ ਸਾੜ ਕੇ ਜਦੋਂ ਸਵਾਹ ਕਰ ਲਵੇ ਉਹਨਾਂ ਦਾ ਕੱਪੜ ਛਾਣ ਕਰੀ, ਤੈਨੂੰ ਖੁਦਾ ਦੀ ਮਰਜ਼ੀ ਦਾ ਪਤਾ ਲੱਗ ਜਾਏਗਾ। ਕਹਿੰਦਾ ਜੀ ਏਦਾਂ ਹੀ ਕਰਦਾ, ਕਾਲੀਆਂ ਮਿਰਚਾਂ ਮੰਗਾ ਕੇ ਜਦੋਂ ਅਗਨੀ ਵਿੱਚ ਸਾੜੀਆਂ ਗਈਆਂ, ਸਵਾਹ ਮਸਲ ਕੇ ਠੰਡੀ ਕਰਕੇ ਜਦੋਂ ਉਹਨਾਂ ਨੂੰ ਛਾਣਿਆ, ਤਿੰਨ ਸਾਬਤ ਮਿਰਚਾਂ ਬਚੀਆਂ ਮਣਾਂ ਦੇ ਵਿੱਚੋਂ। ਮਹਾਰਾਜ ਜੀ ਕਹਿੰਦੇ ਔਰੰਗਜ਼ੇਬ ਇਹ ਖੁਦਾ ਦੀ ਮਰਜ਼ੀ ਹੈ। ਕਹਿਣ ਲੱਗਾ ਮੈਂ ਸਮਝਿਆ ਨਹੀਂ। ਮਹਾਰਾਜ ਜੀ ਕਹਿੰਦੇ ਤੇਰੀ ਮਰਜ਼ੀ ਹੈ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰ ਖੁਦਾ ਦੀ ਮਰਜ਼ੀ ਹੈ ਉਹ ਦੋਵਾਂ ਤੋਂ ਤਿੰਨ ਬਣਾਉਣਾ ਚਾਹੁੰਦਾ ਹੈ। ਕਹਿੰਦਾ ਤੀਜਾ ਕਿਹੜਾ ਹੋਇਆ? ਦੋ ਤਾਂ ਹੈ ਨਹੀਂ ਹਿੰਦੂ ਮੁਸਲਮਾਨ। ਮਹਾਰਾਜ ਜੀ ਕਹਿੰਦੇ ਤੀਸਰਾ ਖਾਲਸਾ ਪੰਥ ਜਿਹੜਾ
ਸਤਿ ਸ੍ਰੀ ਅਕਾਲ,
ਕਹਿੰਦੇ ਤੀਸਰਾ ਪੰਥ ਖਾਲਸਾ ਪੰਥ ਜਿਹੜਾ ਅਸੀਂ ਦਸਵੇਂ ਜਾਮੇ ਦੇ ਵਿੱਚ ਸਾਜਣਾ, ਇਹ ਖੁਦਾ ਦੀ ਮਰਜ਼ੀ ਹੈ। ਇਹਦੇ ਵਿੱਚ ਅਸੀਂ ਕੋਈ ਕਰਾਮਾਤ ਨਹੀਂ ਵਿਖਾਈ, ਇਹ ਜਿਹੜੀਆਂ ਸਾਬਤ ਮਿਰਚਾਂ ਨੇ ਖੁਦਾ ਦੀ ਮਰਜ਼ੀ ਨਾਲ ਬਚੀਆਂ ਨੇ। ਇਸ ਕਰਕੇ ਔਰੰਗਜ਼ੇਬ ਤੂੰ ਆਪਣੀਆਂ ਮਰਜ਼ੀਆਂ ਨਾ ਚਲਾ, ਇੱਥੇ ਆਪੋ ਆਪਣੀਆਂ ਮਰਜ਼ੀਆਂ ਚਲਾਉਣ ਵਾਲੇ ਬੜੇ ਸਨ, ਤੇਰੇ ਵਰਗੇ ਹੋ ਕੇ ਬੀਤ ਗਏ ਨੇ, ਪਰ ਮਰਜ਼ੀ ਨਿਰੰਕਾਰ ਦੀ ਅਕਾਲ ਪੁਰਖ ਦੀ ਵਰਤੀ ਆ ਤੇ ਵਰਤਦੀ ਰਹੇਗੀ। ਔਰੰਗਜ਼ੇਬ ਬਾਦਸ਼ਾਹ ਨੇ ਸੁਣ ਕੇ ਬੜਾ ਗੁੱਸਾ ਕੀਤਾ,
ਤੁਮ ਚਾਹਤ ਬਾਤਨ ਤੈ ਜੀਆ,
ਕਹਿਣ ਲੱਗਾ ਗੁਰੂ ਜੀ ਤੁਸੀਂ ਨਾਲ ਮੇਰੇ ਨਾਲ ਗੱਲਾਂ ਕਰਕੇ ਜੀਵਣਾ ਚਾਹੁੰਦੇ ਹੋ, ਬਾਤਾਂ ਕਰਕੇ ਇੱਦਾਂ ਦੀਆਂ ਦਲੀਲਾਂ ਵਾਲੀਆਂ ਗੱਲਾਂ ਕਰਕੇ ਮੇਰੇ ਨਾਲ ਆਪਣਾ ਜੀਵਨ ਲੋੜਦੇ ਹੋ?
ਅਕੈ ਤਾਂ ਹੋ ਤੂੰ ਮੁਸਲਮਾਨ,
ਮੈਂ ਤੁਹਾਡੀਆਂ ਗੱਲਾਂ ਚ ਨਹੀਂ ਆਉਣਾ, ਜਾਂ ਤਾਂ ਫਿਰ ਤੁਸੀਂ ਮੁਸਲਮਾਨ ਹੋ ਜਾਓ, ਇਸਲਾਮ ਕਬੂਲ ਕਰ ਲਵੋ।
ਅਕੈ ਤਾਂ ਤੂੰ ਕਰ ਮਰਨ ਪ੍ਰਵਾਨ,
ਨਹੀਂ ਤਾਂ ਫਿਰ ਮਰਨਾ ਪ੍ਰਵਾਨ ਕਰ ਲੋ, ਨਹੀਂ ਤਾਂ ਫਿਰ ਮਰਨਾ ਕਬੂਲ ਕਰ ਲਵੋ।
ਮਾਰੋ ਮੁੰਦ ਤੋਹੇ ਕੱਚੇ ਚਾਮ,
ਕਹਿੰਦਾ ਨਹੀਂ ਤਾਂ ਫਿਰ ਮੈਂ ਤੁਹਾਨੂੰ, ਜੇ ਜਿਹੜਾ ਕੱਚਾ ਚਮੜਾ ਹੁੰਦਾ ਗਾਂ ਦਾ, ਉਹ ਕੱਚਾ ਚਮੜਾ ਮੰਗਾ ਕੇ ਉਹਦੇ ਵਿੱਚ ਤੁਹਾਡਾ ਸਰੀਰ ਮੜਾਂਗਾ।
ਧਰੋ ਧੂਪ ਤੋਹੇ ਮਦ ਦਰਾਮ,
ਤੁਹਾਡੇ ਸਰੀਰ ਤੇ ਗਾਂ ਦਾ ਚਮੜਾ ਬੰਨ ਕੇ ਉਹਦੇ ਵਿੱਚ ਤੁਹਾਨੂੰ ਮੜ ਕੇ ਫਿਰ ਧੁੱਪੇ ਬਿਠਾਵਾਂਗਾ ਕੜਕ ਦੀ ਧੁੱਪ ਵਿਚ।
ਜਿਮ ਜਿਮ ਤੁਮ ਵਹਿ ਧੂਪ ਸੁਕਾਏ,
ਉਹ ਚਮੜਾ ਧੁੱਪ ਨਾਲ ਜਿਵੇਂ ਜਿਵੇਂ ਸੁੱਕੇਗਾ ਗਿੱਲਾ ਚਮੜਾ, ਉਹ ਏਦਾਂ ਨਪੀੜਦਾ ਚਲਿਆ ਜਾਏਗਾ ਤੇ ਤੁਹਾਡੇ ਸਰੀਰ ਨੂੰ ਪੀੜਦਾ ਚਲਿਆ ਜਾਏਗਾ।
ਤਿਮ ਤਿਮ ਤੁਮ ਕੋ ਮਿਲੇ ਸਜਾਏ,
ਔਰ ਤੁਹਾਨੂੰ ਇਹਦੀ ਭਿਆਨਕ ਸਜ਼ਾ ਜਿਹੜੀ ਆ, ਦੁੱਖ ਹੈ ਤਕਲੀਫ਼ ਹੈ, ਉਹ ਚੱਲਣੀ ਪਵੇਗੀ।
ਗੁਰੂ ਅਖਾਏ ਲੁੱਟ ਖਾਇਓ ਜਹਾਨ,
ਤੁਸੀਂ ਆਪਣੇ ਆਪ ਨੂੰ ਗੁਰੂ ਕਹਾ ਕੇ ਲੁੱਟ ਕੇ ਖਾ ਗਏ ਲੋਕਾਂ ਨੂੰ, ਏਦਾਂ ਬੋਲਿਆ ਪਾਪੀ। ਕਹਿੰਦਾ ਤੁਸੀਂ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ ਤੇ ਦੁਨੀਆ ਲੁੱਟ ਕੇ ਖਾ ਗਏ ਹੋ।
ਅਬ ਹੋ ਵਤਨ ਹੈ ਕਿਮ ਮੁਸਲਮਾਨ,
ਹੁਣ ਕਿਉਂ ਨੀ ਹੁੰਦੇ ਮੁਸਲਮਾਨ, ਹੁਣ ਤਾਂ ਮੁਸਲਮਾਨ ਤੁਹਾਨੂੰ ਹੋਣਾ ਪਵੇਗਾ।
ਕਿਆ ਮੁਸਲਮਾਨ ਸਮ ਹਿੰਦੂ ਨਾਹੀ,
ਕੀ ਮੁਸਲਮਾਨ ਹਿੰਦੂਆਂ ਵਰਗੇ ਨਹੀਂ ਹੁੰਦੇ? ਤੁਹਾਡੀ ਦ੍ਰਿਸ਼ਟੀ ਚ ਫਰਕ ਹੈ, ਭੇਦ ਹੈ ਕਿ ਮੁਸਲਮਾਨ ਹਿੰਦੂਆਂ ਵਰਗੇ ਨਹੀਂ ਹੁੰਦੇ?
ਹਮ ਤੈ ਤੁਮ ਜਿਮ ਨੱਠ ਨੱਠ ਜਾਹੇ,
ਸਾਡੇ ਤੋਂ ਤੁਸੀਂ ਨੱਠ ਨੱਠ ਕੇ ਜਾਂਦੇ ਹੋ, ਭੱਜ ਭੱਜ ਕੇ ਜਾਂਦੇ ਹੋ।
ਤਬ ਸਤ ਗੁਰ ਮਨ ਕੀਓ ਬੇਚਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਨੁਰੰਗਾ ਖੋਟਾ ਹੈ, ਵਿਚਾਰ ਕੀਤੀ,
ਆਏ ਪੁੱਜਿਓ ਹੈ ਵਕਤ ਹਮਾਰਾ।
ਮਹਾਰਾਜ ਜੀ ਜਾਣਦੇ ਸਨ ਕਿ ਸਾਡੇ ਸੀਸ ਦੇਣ ਦਾ ਵੇਲਾ ਸਮਾਂ ਪਹੁੰਚਿਆ ਹੈ।
ਇਸੇ ਵਕਤ ਹਮ ਟੋਲਤ ਆਏ,
ਮਹਾਰਾਜ ਜੀ ਕਹਿੰਦੇ ਇਸੇ ਸਮੇਂ ਨੂੰ ਤਾਂ ਅਸੀਂ ਟੋਲਦੇ ਸੀ ਕਿ ਆਪਣੇ ਸਰੀਰ ਦਾ ਠੀਕਰਾ ਇਸ ਬਾਦਸ਼ਾਹ ਦੇ ਸਿਰ ਤੇ ਭੰਨੀਏ, ਇਹਦੇ ਪਾਪਾਂ ਦਾ ਘੜਾ ਭਰ ਜਾਵੇ, ਇਹਦੀਆਂ ਜੜਾਂ ਪੁੱਟੀਆਂ ਜਾਣ ਸਾਡੀ ਸ਼ਹੀਦੀ ਤੋਂ ਬਾਅਦ।
ਉਹ ਵਕਤ ਹਮ ਭਇਓ ਲਭਾਏ,
ਮਹਾਰਾਜ ਜੀ ਕਹਿੰਦੇ ਜਿਹੜਾ ਵੇਲਾ ਅਸੀਂ ਲੱਭਦੇ ਸੀ ਉਹ ਵੇਲਾ ਰੱਬ ਨੇ ਆਪ ਪ੍ਰਾਪਤ ਕਰਾਇਆ।
ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ,
ਨਾਲੇ ਸਰੀਰ ਤਾਂ ਤਿਆਗਣਾ ਹੀ ਹੈ ਨਾ, ਅੱਜ ਨਹੀਂ ਤਾਂ ਕੱਲ, ਇਹ ਤਾਂ ਤਿਆਗਣਾ ਹੀ ਤਿਆਗਣਾ, ਇਹੀ ਸੱਚ ਹੈ। ਅਨਹੋਣੀ ਦੀ ਚਿੰਤਾ ਹੁੰਦੀ ਹੈ, ਜਿਹੜੀ ਹੋਣੀ ਹੋ ਕੇ ਰਹਿਣੀ ਉਹਦਾ ਕਾਹਦਾ ਫਿਕਰ ਹੋਇਆ, ਇਹ ਤਾਂ ਹੋਣੀ ਹੈ ਨਾ, ਸਰੀਰ ਤਾਂ ਤਿਆਗਣਾ ਹੀ ਤਿਆਗਣਾ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਸੰਸਾਰ ਦੇ ਵਿੱਚ ਕੋਈ ਵੀ ਥਿਰ ਨਹੀਂ।
ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ,
ਇਹ ਸੰਸਾਰ ਦਾ ਮਾਰਗ ਹੈ, ਇਹ ਸੰਸਾਰ ਦੇ ਮਾਰਗ ਦੇ ਉੱਤੇ ਕੋਈ ਵੀ ਥਿਰ ਨਹੀਂ ਹੈ। ਅਨਹੋਣੀ ਦੀ ਚਿੰਤਾ ਹੁੰਦੀ ਆ ਵੀ ਜਿਹੜੀ ਕਦੇ ਵਰਤੀ ਨਾ ਹੋਵੇ ਪਹਿਲਾਂ, ਜਿਹੜੀ ਹੋਣੀ ਵਰਤਦੀ ਆਈ ਆ ਨੇਕਾਂ ਦੇ ਨਾਲ ਵਰਤ ਰਹੀ ਹੈ, ਉਹਦਾ ਕੀ ਫਿਕਰ ਕਰਨਾ ਹੋਇਆ।
ਦੋਹਰਾ ਤਬ ਸਤਿਗੁਰੂ ਜੀ ਜਾਣਿਓ ਸਮਾਂ ਪਹੁੰਚਿਓ ਆਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਸਾਡੇ ਸਰੀਰ ਦਾ ਅੰਤਮ ਸਮਾਂ ਆ ਗਿਆ ਹੈ।
ਸੋ ਅਬ ਢੀਲ ਨਾ ਚਾਹੀਏ ਇਹ ਸਿਰ ਸੀਸ ਲਗਾਏ,
ਹੁਣ ਢਿੱਲ ਨਹੀਂ ਚਾਹੀਦੀ, ਆਪਣਾ ਸਿਰ ਇਹਦੇ ਸਿਰ ਲਾ ਦਈਏ, ਆਪਣਾ ਸਿਰ ਇਹਦੇ ਸਿਰ ਲਾ ਦਈਏ, ਯਾਨੀ ਕਿ ਇਹਦੇ ਪਾਪਾਂ ਦਾ ਘੜਾ ਭਰੇਗਾ ਜਦੋਂ ਸਾਨੂੰ ਸ਼ਹੀਦ ਕਰੇਗਾ।
ਚੌਪਈ ਤਬ ਸਤਿਗੁਰ ਨੇ ਐਸੇ ਉਚਾਰਾ,
ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹਮਰਾ ਇਸ਼ਟ ਦੇਖੋ ਤੁਮ ਪਾਰਾ।
ਕਹਿਣ ਲੱਗੇ ਨੁਰੰਗਿਆ ਵੇਖਣੀਆਂ ਫਿਰ ਕਰਾਮਾਤ, ਸਾਡਾ ਜਿਹੜਾ ਇਸ਼ਟ ਹੈ, ਸਾਡੇ ਇਸ਼ਟ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਬੜੇ ਵੱਡੇ ਹਨ, ਭਾਰੇ ਦਾ ਮਤਲਬ ਹੁੰਦਾ ਵੱਡੇ ਦਾ, ਕਹਿੰਦੇ ਸਾਡੇ ਇਸ਼ਟ ਗੁਰੂ ਨਾਨਕ ਸਾਹਿਬ ਬੜੇ ਵੱਡੇ ਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਸਭ ਦਾ ਮਤਲਬ ਹੁੰਦਾ ਜਿਹੜੇ ਇੱਕ ਦੋ ਚਾਰਾਂ ਤੋਂ ਨਹੀਂ, ਸਾਰੇ ਸੰਸਾਰ ਦੇ ਵੱਡਿਆਂ ਵੱਡਿਆਂ ਤੋਂ ਵੀ ਵੱਡੇ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ।
ਕਰਾਮਾਤ ਹਮ ਐਸ ਦਿਖਾਹੀ,
ਤੈਨੂੰ ਹੁਣ ਕਰਾਮਾਤ ਐਸੀ ਵਿਖਾਵਾਂਗੇ,
ਹਮਰਾ ਸਿਰ ਤੂੰ ਪਾਵੇ ਨਾਹੀ,
ਕਿ ਸਾਡਾ ਸੀਸ ਜਦੋਂ ਤੂੰ ਧੜ ਤੋਂ ਜੁਦਾ ਕਰੇਗਾ ਨਾ, ਸਾਡਾ ਸੀਸ ਤੈਨੂੰ ਉੱਥੇ ਨਹੀਂ ਲੱਭੇਗਾ। ਇਹ ਕਰਾਮਾਤ ਵਿਖਾਵਾਂਗੇ ਤੈਨੂੰ, ਕਿ ਸਾਡਾ ਕਰਾਮਾਤ ਵਿਖਾ ਵੀ ਦਿੱਤੀ ਤੇ ਨਹੀਂ ਵੀ ਵਿਖਾਈ, ਦੋਵੇਂ ਗੱਲਾਂ ਰੱਖ ਲਈਆਂ ਮਹਾਰਾਜ ਜੀ ਨੇ। ਪਾਤਸ਼ਾਹ ਕਹਿੰਦੇ ਸਾਡਾ ਸੀਸ ਤੂੰ ਲੱਭੇਗਾ ਨਹੀਂ, ਉੱਥੇ ਤੈਨੂੰ ਪ੍ਰਾਪਤ ਨਹੀਂ ਹੋਵੇਗਾ।
ਹਮਰੇ ਸਿਰ ਕੋ ਤੇਗ ਲਗਈ ਹੈ,
ਸਾਡੇ ਸੀਸ ਤੇ ਜਦੋਂ ਤੇਰੀ ਤੇਗ ਲੱਗੇਗੀ,
ਕਟੈ ਨਾ ਸੋ ਕਰਮਾਤ ਦਿਖਾਈ ਹੈ।
ਤੂੰ ਵੇਖੀ ਕੱਟਿਆ ਹੀ ਨਹੀਂ ਜਾਣਾ, ਤੇਗ ਦੇ ਨਾਲ ਸੀਸ ਲੱਭਣਾ ਨਹੀਂ, ਕੱਟਿਆ ਵੀ ਨੀ ਜਾਣਾ ਤੇ ਲੱਭਣਾ ਵੀ ਨਹੀਂ।
ਤਲਵਾਰ ਤਿੱਖੀ ਕਉ ਲਿਆਇਓ ਬੇਸ,
ਕਹਿੰਦੇ ਤਿੱਖੀ ਤਲਵਾਰ ਵਾਲਾ ਭੇਸ ਲੈ ਕੇ ਆ, ਜਾਣੀ ਕਿ ਜਲਾਦ ਬਲਾ।
ਚੱਲ ਪਯੋ ਤਿਸ ਜੋ ਕਟਤ ਹਮੇਸ਼,
ਉਹ ਲਿਆਈ ਜਿਹੜਾ ਬੰਦਾ ਅੱਗੇ ਕੱਟਦਾ ਰਿਹਾ ਹੋਵੇ ਸਿਰ, ਉਹ ਬੰਦਾ ਲਿਆਈ ਜਿਹੜਾ ਤਲਵਾਰ ਨਾਲ ਵੱਢਦਾ ਰਿਹਾ ਹੋਵੇ।
ਦੋਹਰਾ ਐਸੇ ਐਸੇ ਬਚਨ ਕਹਿ ਗੁਰ ਬੈਠੇ ਚੌਂਕੀ ਨਾਏ,
ਸਤਿਗੁਰੂ ਜੀ ਨੇ ਐਸੇ ਬਚਨ ਕਹੇ ਮਹਾਰਾਜ ਜੀ ਦੇ ਬਾਬਤ। ਨਰੰਗੇ ਨੇ ਫੈਸਲਾ ਕਰ ਲਿਆ ਕਿ ਇਹਨਾਂ ਦਾ ਸੀਸ ਇਹਨਾਂ ਦੇ ਧੜ ਤੋਂ ਜੁਦਾ ਕੀਤਾ ਜਾਏ, ਪਰ ਉਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾਏ। ਦੀਵਾਨ ਭਾਈ ਮਤੀ ਦਾਸ ਸਾਹਿਬ ਜੀ ਨੂੰ ਸਤਿਗੁਰਾਂ ਦੇ ਨੇਤਰਾਂ ਦੇ ਸਾਹਵੇਂ ਫੱਟਿਆਂ ਵਿੱਚ ਬੰਨ ਕੇ ਆਰੇ ਦੇ ਨਾਲ ਤਨ ਚੀਰ ਦਿੱਤਾ ਗਿਆ। ਭਾਈ ਸਾਹਿਬ ਭਾਈ ਮਤੀ ਦਾਸ ਜੀ ਵਰਗੇ ਗੁਰਮੁਖਾਂ ਨੂੰ ਵੀ ਨਰੰਗੇ ਨੇ ਲਾਲਚ ਦਿੱਤੇ ਸਨ। ਕਹਿਣ ਲੱਗਾ ਮਤੀ ਦਾਸ, ਤੂੰ ਕਿਉਂ ਮਰਦਾ ਹੈ? ਜੇ ਤੂੰ ਗੁਰੂ ਕੀ ਸਿੱਖੀ ਤਿਆਗ ਦੇਵੇਂ, ਮੈਂ ਆਪਣੀਆਂ ਧੀਆਂ ਦੇ ਡੋਲੇ ਤੁਹਾਨੂੰ ਦੇਣ ਨੂੰ ਤਿਆਰ ਹਾਂ, ਇਸਲਾਮ ਕਬੂਲ ਕਰ ਲਵੋ। ਭਾਈ ਮਤੀ ਦਾਸ ਸਾਹਿਬ ਜੀ ਮੁਸਕੁਰਾ ਕੇ ਕਹਿਣ ਲੱਗੇ, ਨਰੰਗਿਆ ਮੈਨੂੰ ਹਾਸਾ ਆਉਂਦਾ ਹੈ। ਕਹਿੰਦਾ ਹੱਸਦਾ ਕਿਉਂ ਹੈ? ਕਹਿੰਦੇ ਮੈਂ ਹੱਸਦਾ ਇਸ ਕਰਕੇ ਹਾਂ ਵੀ ਮੈਂ ਨੌਵੇਂ ਪਾਤਸ਼ਾਹ ਦਾ ਨਿਮਾਣਾ ਜਾਂ ਸਿੱਖ ਹਾਂ। ਤੂੰ ਹਿੰਦੁਸਤਾਨ ਦਾ ਬਾਦਸ਼ਾਹ, ਜਿਹੜਾ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਦੀ ਆਬਰੂ ਲਾ ਰਹੇ ਨੇ ਤੇਰੇ ਮਜ਼ਹਬ ਦੇ ਲੋਕ, ਤੇ ਅੱਜ ਉਹ ਬਾਦਸ਼ਾਹ ਨੌਵੇਂ ਪਾਤਸ਼ਾਹ ਜੀ ਦੇ ਇੱਕ ਗਰੀਬ ਜੇ ਸਿੱਖ ਨੂੰ ਆਪਣੀ ਧੀ ਦਾ ਡੋਲਾ ਦੇਣ ਨੂੰ ਤਿਆਰ ਹੈ। ਮੇਰੇ ਗੁਰੂ ਦੀ ਸਿੱਖੀ ਕਿੱਡੀ ਵੱਡੀ ਤੇ ਮਹਾਨ ਹੈ ਕਿ ਤੇਰੇ ਵਰਗਾ ਬਾਦਸ਼ਾਹ ਮੇਰੇ ਅੱਗੇ ਆ ਕੇ ਝੁਕ ਰਿਹਾ, ਮੈਂ ਐਸੇ ਗੁਰੂ ਦੀ ਸਿੱਖੀ ਨੂੰ ਕਿਵੇਂ ਤਿਆਗ ਦਿਆਂ? ਚੀਰ ਦਿਓ ਇਹਨੂੰ ਆਰੇ ਨੂੰ, ਆਰੇ ਦੇ ਨਾਲ। ਤੇ ਮਤੀ ਦਾਸ ਸਾਹਿਬ ਜਲਾਦ ਨੂੰ ਕਹਿੰਦੇ ਹੈ ਵੀ ਸਾਲ ਦੇ ਨਾਲ ਗੁਣੀਆਂ ਕਰ ਲਈ, ਕਿਤੇ ਆਰਾ ਟੇਢਾ ਨਾ ਚਲਾਈ। ਉਹ ਕਹਿੰਦਾ ਆਰਾ ਹੀ ਚੱਲਣਾ, ਜੇ ਮਾਸਾ ਭੋਰਾ ਟੇਢਾ ਹੋ ਵੀ ਜਾਏਗਾ ਤਾਂ ਕੀ ਹੈ? ਕਹਿਣ ਲੱਗੇ ਨਹੀਂ, ਜੇ ਤੇਰਾ ਆਰਾ ਕਿਤੇ ਟੇਢਾ ਹੋ ਕੇ ਚੱਲ ਪਿਆ, ਕੱਲ ਨੂੰ ਮੇਰੀ ਸ਼ਹੀਦੀ ਤੇ ਕਲੰਕ ਨਾ ਲੱਗ ਜਾਏ ਕਿ ਆਰਾ ਚੱਲਣ ਵੇਲੇ ਮਤੀ ਦਾਸ ਨੂੰ ਦਰਦ ਹੋਈ ਸੀ ਤੇ ਹਿੱਲ ਗਿਆ ਹੋਣਾ ਤਾਂ ਆਰਾ ਟੇਢਾ ਚੱਲਿਆ। ਇਹੋ ਜੇ ਮਹਾਨ ਗੁਰਸਿੱਖ ਆਖਿਆ ਕੋਈ ਇੱਛਾ ਹੋਵੇ, ਆਖਿਆ ਹਾਂ ਇੱਛਾ ਹੈ, ਜਦੋਂ ਸ਼ਹੀਦ ਹੋਵਾਂ ਮੇਰੇ ਸਾਹਮਣੇ ਨੌਵੇਂ ਪਾਤਸ਼ਾਹ ਜੀ ਦਾ ਸੋਹਣਾ ਸਵਰੂਪ ਹੋਵੇ, ਉਹਨਾਂ ਦੇ ਦੀਦਾਰ ਕਰਦਿਆਂ ਮੈਂ ਸ਼ਹੀਦੀ ਪਾਉਣਾ ਚਾਹੁੰਦਾ। ਆਰੇ ਨਾਲ ਤਨ ਚੀਰ ਦਿੱਤਾ ਗਿਆ। ਤਨ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ, ਇਹ ਪੌੜੀ ਦਾ ਜਾਪ ਕਰਦਿਆਂ ਕਰਦਿਆਂ ਸਰੀਰ ਦੋ ਹਿੱਸਿਆਂ ਚ ਵੰਡਿਆ ਗਿਆ। ਰਹਿੰਦੀ ਪਾਵਨ ਬਾਣੀ ਦਾ ਜਾਪ ਦੋ ਹਿੱਸਿਆਂ ਦੇ ਵਿੱਚੋਂ ਆਵਾਜ਼ ਆਈ, ਸੰਪੂਰਨ ਪਾਠ ਹੋਇਆ ਤਾਂ ਜਾ ਕੇ ਸਰੀਰ ਸ਼ਾਂਤ ਹੋਇਆ। ਭਾਈ ਸਾਹਿਬ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾੜ ਦਿੱਤਾ ਗਿਆ। ਧੰਨ ਗੁਰੂ ਕੇ ਲਾਲ ਨੇ ਆਪਣੀ ਸਿੱਖੀ ਦਾ ਤਿਆਗ ਨਹੀਂ ਕੀਤਾ। ਸਤਿਗੁਰਾਂ ਦੇ ਸਾਹਮਣੇ ਮਹਾਰਾਜ ਜੀ ਗਰੀਬ ਨਵਾਜ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਭਾਈ ਸਾਹਿਬ ਭਾਈ ਦਿਆਲਾ ਜੀ ਦੀ ਵਾਰੀ ਆਈ, ਆਖਿਆ ਦੇਗ ਦੇ ਪਾਣੀ ਚ ਉਬਾਲੋ। ਭਾਈ ਦਿਆਲਾ ਜੀ ਦੇਗ ਦੇ ਉਬਲਦੇ ਪਾਣੀ ਕੋਲ ਲਿਆਂਦੇ ਗਏ, ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਚੇਤੇ ਕੀਤਾ। ਹੇ ਪੰਜਵੇਂ ਗੁਰਦੇਵ, ਮੇਰੇ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਤੁਹਾਡੀ ਬਰਾਬਰੀ ਕਰ ਸਕਾਂ। ਪੂਰਨੇ ਤੁਹਾਡੇ ਪਾਏ ਨੇ ਸ਼ਹਾਦਤ ਦੇ ਮਹਾਰਾਜ, ਪਰ ਮੇਰੇ 'ਚ ਤਾਕਤ ਨਹੀਂ ਮੈਂ ਤੁਹਾਡੀ ਬਰਾਬਰੀ ਕਰ ਸਕਾਂ। ਇੱਕ ਵਾਰ ਤੁਹਾਨੂੰ ਦੇਗ ਦੇ ਉਬਲਦੇ ਪਾਣੀ 'ਚ ਉਬਾਲਿਆ ਗਿਆ ਸੀ, ਅੱਜ ਮੇਰੀ ਵਾਰੀ ਆ ਰਹੀ ਹੈ, ਦੇਗ ਦੇ ਵਿੱਚ ਹੀ ਮੈਨੂੰ ਉਬਾਲਿਆ ਜਾਣਾ, ਪਰ ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਉੱਥੇ ਵੀ ਤੁਸੀਂ ਉਬਲੇ ਸੀ ਤੇ ਇੱਥੇ ਵੀ ਅੱਜ ਤੁਸੀਂ ਉਬਲਣਾ ਹੈ। ਕਹਿੰਦੇ ਜਿਸ ਵੇਲੇ ਉਬਲਦੇ ਪਾਣੀ ਚ ਬਿਠਾਇਆ ਗਿਆ, ਪ੍ਰਤੱਖ ਰੂਪ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਦਿਆਲਾ ਜੀ ਦੇ ਸੀਸ ਤੇ ਹੱਥ ਧਰ ਕੇ ਖਲੋਤੇ ਦਰਸ਼ਨ ਦੇ ਰਹੇ ਨੇ। ਤਿੰਨੇ ਸਿੱਖ ਸ਼ਹੀਦ ਕਰ ਦਿੱਤੇ ਗਏ। ਨੌਵੇਂ ਪਾਤਸ਼ਾਹ ਜੀ ਨੂੰ ਮੱਘਰ ਸੁਧੀ ਪੰਚਮੀ ਦਾ ਦਿਨ ਚੜਿਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਵਾਰੀਖ ਗੁਰੂ ਖਾਲਸਾ ਚ, ਕਹਿੰਦੇ ਮੱਘਰ ਸੁਧੀ ਪੰਚਮੀ ਦਾ ਇਹ ਦਿਨ ਆਕਾਸ਼ ਵਿੱਚ ਚਮਕਦਾ ਸੂਰਜ ਏਦਾਂ ਜਾਪਦਾ ਜਿਵੇਂ ਲਹੂ ਦੇ ਨਾਲ ਲਿਬੜਿਆ ਹੋਵੇ। ਕਹਿੰਦੇ ਚੜ੍ਹਦਾ ਚਮਕਦਾ ਸੂਰਜ ਦੀ ਅੱਜ ਜਿਹੜੀ ਲਾਲੀ ਦਿਸਦੀ ਹੈ ਨਾ, ਉਹ ਲਹੂ ਦੇ ਨਾਲ ਭਿੱਜੀ ਹੋਈ ਮੈਨੂੰ ਦਿਸਦੀ ਹੈ। ਧਰਤੀ ਦਾ ਰੰਗ ਬੇਰੰਗ ਹੈ, ਹਵਾ ਇੱਦਾਂ ਚੱਲ ਰਹੀ ਹੈ ਮਾਯੂਸ ਜੀ, ਮਾਨੋ ਪਤਾ ਨਹੀਂ ਕਿੱਡੀ ਕੁ ਵੱਡੀ ਕੋਈ ਵੱਡੀ ਘਟਨਾ ਘਟਣ ਵਾਲੀ ਹੈ। ਵਾਤਾਵਰਣ ਇੰਨਾ ਨਮੋਸ਼ੀ ਵਾਲਾ ਹੈ, ਧਰਤੀ ਇਸ ਤਰ੍ਹਾਂ ਕੰਬ ਰਹੀ ਹੈ ਮਾਨੋ ਜਿਵੇਂ ਗਰਕ ਹੋ ਜਾਏ। ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਿੱਲੀ ਦੇ ਚਾਂਦਨੀ ਚੌਂਕ ਚ ਆਏ ਨੇ, ਖੂਹ ਹੈ ਲਾਗੇ, ਖੂਹ ਵਿੱਚ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਗਰੀਬ ਨਵਾਜ ਪਾਤਸ਼ਾਹ ਚੌਂਕੀ ਤੇ ਆ ਕੇ ਬਹਿ ਗਏ ਨੇ, ਸ੍ਰੀ ਜਪਜੀ ਸਾਹਿਬ ਦਾ ਬੈਠ ਕੇ ਸੰਪੂਰਨ ਪਾਠ ਕੀਤਾ ਹੈ।
ਤੇਗ ਲਗਵਾਈ ਸੀਸ ਨਿਜ ਐਸੇ ਛਲਕੇ ਦਾਏ।
ਸੈਯਦ ਜਲਾਲੂਦੀਨ ਸਮਾਣੇ ਦਾ ਰਹਿਣ ਵਾਲਾ ਜਲਾਦ ਹੱਥ ਚ ਤਲਵਾਰ ਪਕੜ ਕੇ ਗੁਰਦੇਵ ਦੇ ਸੀਸ ਤੇ ਖਲੋਤਾ। ਮਹਾਰਾਜ ਜੀ ਉਹਦੇ ਵੱਲ ਵੇਖਦੇ ਨੇ, ਉਹ ਤਲਵਾਰ ਪਕੜ ਕੇ ਜੋ ਜੋ ਕੇ ਤੱਕਦਾ ਤੇ ਸਤਿਗੁਰੂ ਜੀ ਵੇਖ ਕੇ ਹੱਸ ਪਏ। ਰਵਿੰਦਰ ਨਾਥ ਟੈਗੋਰ ਜੀ ਲਿਖਦੇ ਨੇ, ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸੰਪੂਰਨ ਜ਼ਿੰਦਗੀ ਵਿੱਚ ਕੇਵਲ ਇੱਕ ਵਾਰੀ ਹੱਸੇ ਨੇ, ਜਿਸ ਵੇਲੇ ਸੈਯਦ ਜਲਾਲੂਦੀਨ ਉਹਨਾਂ ਦੇ ਸੀਸ ਉੱਤੇ ਤੇਗ ਲੈ ਕੇ ਖਲੋਤਾ ਸੀ। ਤੇ ਕਹਿੰਦੇ ਹੱਸਣ ਦਾ ਕਾਰਨ ਸੀ ਕਿ ਤੇਗ ਨੂੰ ਤੇਗ ਦਾ ਕੀ ਡਰ, ਤੇਗ ਨੂੰ ਤੇਗ ਦਾ ਕੀ ਡਰ ਹੋ ਸਕਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਜਲਾਲੂਦੀਨ ਨੂੰ ਮਹਾਰਾਜ ਜੀ ਨੇ ਕਹਿ ਦਿੱਤਾ ਸੀ ਕਿ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਸੀਸ ਝੁਕਾਵਾਂਗੇ, ਤੂੰ ਆਪਣੀ ਤੇਗ ਦਾ ਵਾਰ ਕਰੀ, ਤੇਗ ਦਾ ਵਾਰ ਪਾ ਕਰਕੇ ਤੂੰ ਆਪਣੀ ਤੇਗ ਪਰਖੀ ਇਸ ਤੇਗ ਦੇ ਉੱਤੇ। ਕਹਿੰਦੇ ਜਿਸ ਵੇਲੇ ਮਹਾਰਾਜ ਜੀ ਦੇ ਸੀਸ ਤੇ ਤੇਗ ਚਲਾਈ, ਗੁਰਦੇਵ ਦਾ ਸੀਸ ਧੜ ਨਾਲੋਂ ਜੁਦਾ ਹੋਇਆ।
ਚੌਪਈ ਸੀਸ ਦਿਓ ਪਰ ਸਿਰ ਨਾ ਦਿਓ।
ਕਲਗੀਆਂ ਵਾਲੇ ਪਾਤਸ਼ਾਹ ਲਿਖਦੇ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਦਿੱਤਾ ਪਰ ਆਪਣਾ ਸਿਰ ਨਹੀਂ ਦਿੱਤਾ, ਨਿਸ਼ਚਾ ਨਹੀਂ ਪਿਆ ਗਿਆ। ਸਿਰ ਦਾ ਮਤਲਬ ਨਿਸ਼ਚਾ ਵੀ ਹੁੰਦਾ, ਸਿਰ ਦਾ ਮਤਲਬ ਹੱਥ ਵੀ ਹੁੰਦਾ। ਆਪਣਾ ਨਿਸ਼ਚਾ ਨਹੀਂ ਤਿਆਗ ਗਿਆ, ਆਪਣਾ ਸੀਸ ਦੇ ਦਿੱਤਾ। ਐਸੇ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਆਪਣੋ ਧਰਮ ਕਰਮ ਰੱਖ ਲਿਓ।
ਆਪਣਾ ਧਰਮ ਤੇ ਆਪਣਾ ਕਰਮ ਸਤਿਗੁਰਾਂ ਨੇ ਦੋਵੇਂ ਹੀ ਰੱਖ ਲਏ, ਧਰਮ ਵੀ ਰੱਖ ਲਿਆ ਆਪਣਾ ਤੇ ਕਰਮ ਵੀ ਰੱਖ ਲਿਆ।
ਚਰਮ ਕਚੈ ਤੇ ਸਰੀਰ ਬਚਾਇਓ।
ਜਿਹੜੇ ਚਮੜਾ ਇਹਨੇ ਗਾਂ ਦਾ ਮੰਗਾਇਆ ਹੋਇਆ ਸੀ, ਉਸ ਚਮੜੇ ਤੋਂ, ਗਾਂ ਦੇ ਚਮੜੇ ਤੋਂ ਵੀ ਆਪਣਾ ਤਨ ਬਚਾ ਲਿਆ।
ਤੁਰਕਨ ਕੈਸਰ ਸੀਸ ਲਗਾਇਓ।
ਔਰ ਆਪਣਾ ਸੀਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਰਕਾਂ ਦੇ ਸਿਰ ਤੇ ਲਾ ਦਿੱਤਾ। ਜਿਵੇਂ ਗੁਰੂ ਬਾਬੇ ਨੇ ਕਿਹਾ ਸੀ ਨਾ ਕਿ ਹੁਣ ਤੁਹਾਡੇ ਕੋਲੋਂ ਰਾਜ ਆਪਣੇ ਸੀਸ ਦੇ ਕੇ ਵਾਪਸ ਲਵਾਂਗੇ, ਤੋ ਕਹਿੰਦੇ ਆਪਣਾ ਸੀਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੁਰਕਾਂ ਦੇ ਸਿਰ ਲਾ ਦਿੱਤਾ।
ਉਨ ਮੂੜਨ ਇਹ ਕਲਾ ਨਾ ਜਾਣੀ।
ਮੂਰਖਾਂ ਨੇ ਸਤਿਗੁਰਾਂ ਦੀ ਇਹ ਕਲਾ ਨਹੀਂ ਜਾਣੀ।
ਹਮ ਸਿਰ ਸਿਰ ਲਾਵਨ ਗਲ ਠਾਨੀ।
ਕਿ ਸਤਿਗੁਰੂ ਜੀ ਤਾਂ ਆਪਣਾ ਸਿਰ ਸਾਡੇ ਸਿਰ ਲਾਣ ਆਏ ਹੋਏ ਸੀ, ਮੂਰਖਾਂ ਨੂੰ ਇਸ ਗੱਲ ਦਾ ਬੋਧ ਨਹੀਂ ਸੀ।
ਜੋ ਸਤਿਗੁਰ ਬਟ ਸਾਕਾ ਕੀਓ।
ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਵੱਡਾ ਸਾਕਾ ਕੀਤਾ ਹੈ, ਔਰ ਇਹ ਸਾਕਾ ਧਰਮ ਹੇਤ ਕੀਤਾ। ਕਲਗੀਆਂ ਵਾਲੇ ਪਾਤਸ਼ਾਹ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਧਰਮ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਕਾ ਕੀਤਾ।
ਪਰ ਸਵਾਰਥ ਹਿਤ ਨਿਜ ਸਿਰ ਦਿਓ।
ਪਰਾਏ ਸਵਾਰਥ ਲਈ, ਇੱਥੇ ਨਿੱਜੀ ਸਵਾਰਥ ਨਹੀਂ ਸੀ ਮਹਾਰਾਜ ਜੀ ਦਾ, ਪਰਾਏ ਸਵਾਰਥ ਲਈ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਮਹਾਰਾਜ ਜੀ ਨੇ ਆਪਣਾ ਸੀਸ ਦਿੱਤਾ ਹੈ।
ਰੋਹਰਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਿਆਨ।
ਬਚਿੱਤਰ ਨਾਟਕ ਮਹਾਰਾਜ ਗੁਰੂ ਕਲਗੀਧਰ ਜੀ ਦੀ ਅੰਮ੍ਰਿਤ ਬਾਣੀ, ਇਹ ਮਹਾਰਾਜ ਜੀ ਦੀ ਆਪਣੀ ਸਵੈ ਜੀਵਨੀ। ਮਹਾਰਾਜ ਜੀ ਨੇ ਖੁਦ ਆਪ ਆਪਣੀ ਮੁਬਾਰਕ ਕਲਮ ਦੇ ਨਾਲ ਆਪਣੀ ਇਹ ਸਵੈ ਜੀਵਨੀ ਲਿਖੀ ਹੈ। ਬਚਿੱਤਰ ਨਾਟਕ, ਬਚਿੱਤਰ ਦਾ ਮਤਲਬ ਹੁੰਦਾ ਅਸਚਰਜ ਕਲਾ ਵਾਲੀ ਖੇਡ। ਜੋ ਬਚਿੱਤਰ, ਇੱਕ ਹੁੰਦਾ ਚਿੱਤਰ ਇੱਕ ਹੁੰਦਾ ਬਚਿੱਤਰ, ਚਿੱਤਰ ਜੋ ਆਮ ਸਧਾਰਨ ਹੁੰਦਾ, ਬਚਿੱਤਰ ਜੋ ਅਸਚਰਜ ਹੋਵੇ। ਮੇਰੇ ਸਾਹਿਬ ਗੁਰੂ ਕਲਗੀਧਰ ਜੀ ਦੀ ਜਿਤਨੀ ਕਥਾ ਹੈ ਨਾ, ਉਹ ਬਚਿੱਤਰ ਹੈ। ਇਸ ਕਰਕੇ ਗੁਰਦੇਵ ਨੇ ਆਪਣੀ ਜੀਵਨੀ ਦਾ ਨਾਮ ਰੱਖਿਆ ਬਚਿੱਤਰ ਨਾਟਕ। 14 ਅਧਿਆਏ ਹਨ ਮਹਾਰਾਜ ਜੀ ਦੀ ਇਸ ਪਾਵਨ ਬਾਣੀ ਦੇ। ਇਹਦੇ ਵਿੱਚ ਗੁਰਦੇਵ ਨੇ ਆਪਣੇ ਜਨਮ ਤੋਂ ਲੈ ਕੇ ਕੁਝ ਵਰਣਨ ਕੀਤਾ ਹੈ। ਉੱਥੇ ਗੁਰਦੇਵ ਨੇ ਆਪਣੇ ਸਾਹਿਬ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਵਰਣਨ ਕੀਤਾ ਦੋਹਰਿਆਂ ਵਿੱਚ। ਗੁਰਦੇਵ ਕਹਿੰਦੇ ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਆਪਣੇ ਸਰੀਰ ਦਾ ਠੀਕਰਾ, ਠੀਕਰਾ ਹੁੰਦਾ ਨਾ ਜਿਵੇਂ ਕੋਈ ਮਿੱਟੀ ਦਾ ਬਣਿਆ ਠੀਕਰਾ ਭਾਂਡਾ, ਕਹਿੰਦੇ ਆਪਣੇ ਸਰੀਰ ਦਾ ਠੀਕਰਾ ਦਲੀਸ, ਦਲੀਸ ਕਹਿੰਦੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ, ਉਹਦੇ ਸਿਰ ਤੇ ਭੰਨਿਆ ਸਿਰ। ਠੀਕਰ ਫੋਰ ਦਲੀਸ ਸਿਰ, ਉਹਦੇ ਸਿਰ ਤੇ ਭੰਨਿਆ, ਭੰਨਣਾ ਤਾਂ ਸੀਗਾ ਹੀ ਨਾ, ਸਰੀਰ ਤਾਂ ਤਿਆਗਣਾ ਹੀ ਸੀ, ਪਰ ਉਹਦੇ ਸਿਰ ਤੇ ਭੰਨਿਆ। ਉਰੇ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਕੀਆ ਪਿਆਨ, ਪ੍ਰਭੂਪੁਰੀ ਨੂੰ, ਆਪਣੇ ਨਿਜ ਧਾਮ ਨੂੰ, ਨਿਜ ਘਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪਿਆਨਾ ਕੀਤਾ।
ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੈਸੀ ਕਿਰਿਆ ਜੋ ਨੌਵੇਂ ਪਾਤਸ਼ਾਹ ਜੀ ਕਰ ਗਏ ਨੇ ਉਹ ਕਿਸੇ ਹੋਰ ਨੇ ਨਹੀਂ ਕੀਤੀ। ਕਿਸੇ ਦੂਸਰੇ ਦੇ ਆਪਣੇ ਧਰਮ ਲਈ ਸਭ ਮਰਦੇ ਹੈ, ਆਪਣੇ ਪਰਿਵਾਰਾਂ ਲਈ, ਆਪਣੀਆਂ ਕੁੱਲਾਂ ਲਈ, ਆਪਣੇ ਵੰਸ਼ਜਾਂ ਲਈ ਸਭ ਮਰਦੇ ਹੈ। ਸਭ ਸ਼ਹੀਦੀਆਂ ਵੀ ਦੇਣ ਨੂੰ ਤਿਆਰ ਨੇ, ਆਪਣੇ ਧਰਮ ਲਈ ਵੀ ਬੜੀਆਂ ਕੁਰਬਾਨੀਆਂ ਕਰਨ ਵਾਲੇ ਨੇ, ਪਰ ਕਿਸੇ ਦੂਸਰੇ ਦੇ ਧਰਮ ਲਈ ਆਪਣੀ ਕੁਰਬਾਨੀ ਦੇਣ ਵਾਲੀ ਕਿਰਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ ਕਿਸੇ ਨੇ ਨਹੀਂ ਕੀਤੀ।
ਸਤਿ ਸ੍ਰੀ ਅਕਾਲ।
ਬੜੇ ਬੜੇ ਮਜ਼ਹਬ ਨੇ ਦੁਨੀਆ ਚ, ਬੜੇ ਬੜੇ ਧਰਮ ਨੇ, ਮਤ ਨੇ, ਉਹਨਾਂ ਮਤਾਂ ਦੇ ਬੜੇ ਬੜੇ ਰਹਿਬਰ, ਪੈਗੰਬਰ, ਅਵਤਾਰ ਹੋਏ ਨੇ। ਕਿਸੇ ਮਜ਼ਹਬ ਦੇ, ਕਿਸੇ ਧਰਮ ਦੇ ਰਹਿਬਰ ਨੇ, ਕਿਸੇ ਮਤ ਦੇ ਪੈਗੰਬਰ ਨੇ, ਕਿਸੇ ਵੀ ਮਤ ਦੇ ਆਗੂ ਨੇ, ਅਵਤਾਰ ਨੇ, ਕਿਸੇ ਦੂਸਰੇ ਦੇ ਧਰਮ ਵਾਸਤੇ ਜਾ ਕੇ ਆਪਣੀ ਕੁਰਬਾਨੀ ਨਹੀਂ ਦਿੱਤੀ ਦੂਸਰੇ ਦੇ ਧਰਮ ਲਈ। ਪਰ ਬਲਿਆਰ ਜਾਈਏ ਮੇਰੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੋਂ, ਕਲਗੀਧਰ ਜੀ ਇੱਥੇ ਨਿਰਾਲਾ ਤਾਂ ਸਿੱਧ ਕਰ ਰਹੇ ਨੇ ਕਿ ਖਾਲਸਾ ਦੋਵਾਂ ਤੋਂ ਨਿਰਾਲਾ ਹੈ, ਹਿੰਦੂਆਂ ਤੇ ਮੁਸਲਮਾਨਾਂ ਤੋਂ। ਤਦੇ ਕਹਿ ਰਹੇ ਨੇ ਨਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੈਸੀ ਕਿਰਿਆ, ਉਹਨਾਂ ਜੈਸਾ ਇਹ ਕੰਮ ਕਰਮ ਕਿ ਕਿਸੇ ਦੂਜੇ ਦੇ ਮਤ ਲਈ ਕਿਸੇ ਮਤ ਦੇ ਰਹਿਬਰ ਨੇ ਆਪਣੀ ਸ਼ਹੀਦੀ ਦਿੱਤੀ ਹੋਵੇ, ਕਿਸੇ ਦੂਸਰੇ ਦੇ ਧਰਮ ਦੀ ਰਾਖੀ ਲਈ ਕਿਸੇ ਦੂਸਰੇ ਧਰਮ ਦੇ ਰਹਿਬਰ ਨੇ, ਪੈਗੰਬਰ ਨੇ, ਗੁਰੂ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ, ਐਸੀ ਕਿਰਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੋਂ ਬਿਨਾਂ ਗੁਰੂ ਕਲਗੀਧਰ ਜੀ ਕਹਿੰਦੇ ਕਿਸੇ ਨੇ ਨਹੀਂ ਕੀਤੀ।
ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਇਸ ਚਲਤ ਨੂੰ ਵੇਖ ਕੇ ਸਾਰਾ ਜਗਤ ਸ਼ੋਕਾ ਤੁਰ ਹੋ ਗਿਆ, ਸਾਰੇ ਸੰਸਾਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਤਦੇ ਗਿਆਨ ਸਿੰਘ ਜੀ ਲਿਖਦੇ ਆ ਨਾ, ਕਹਿੰਦੇ ਮੱਘਰ ਸੁਦੀ ਪੰਚਮੀ ਵਾਲੇ ਦਿਨ ਦਾ ਸੂਰਜ ਖੂਨ ਨਾਲ ਲਿਬੜਿਆ ਦਿਸਦਾ, ਧਰਤੀ ਗਰਕ ਹੋਣ ਨੂੰ ਫਿਰਦੀ ਹੈ, ਸਾਰੇ ਵਾਤਾਵਰਣ ਚ ਨਮੋਸ਼ੀ ਹੈ, ਬੰਦੇ ਤੁਰਦੇ ਤੁਰਦੇ ਆਪਣੇ ਆਪ ਡਿੱਗ ਡਿੱਗ ਜਾ ਰਹੇ ਨੇ, ਹੈਰਾਨੀ ਹੈ ਵੀ ਇਹ ਦੁੱਖ ਦਾ ਆਲਮ ਕਾਹਦਾ ਹੈ, ਸਾਰੇ ਜਗਤ ਦੇ ਵਿੱਚ ਸ਼ੋਕ ਦੀ ਲਹਿਰ ਹੈ।
ਹੈ 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 ਸਭ ਜਗ ਪਇਓ ਜੈ 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 ਸੁਰ ਲੋਕ।
ਇਸ ਸਾਰੇ ਲੋਕ ਵਿੱਚ ਸਾਰੀ ਧਰਤੀ ਤੇ ਹਾਹਾਕਾਰ ਦਾ ਨਾਦ ਗੂੰਜ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਨਰੰਗੇ ਨੇ, ਜਿਨ੍ਹਾਂ ਵੇਖਿਆ ਉਹਨਾਂ ਨੂੰ ਕਈਆਂ ਨੂੰ ਗਛੀਆਂ ਪੈ ਗਈਆਂ, ਜ਼ਮੀਨ ਤੇ ਭੂਹੇ ਡਿੱਗ ਪਏ, ਜਿਨ੍ਹਾਂ ਸੁਣਿਆ ਆਖਿਆ ਨਿਰਵੈਰ ਸਤਿਗੁਰੂ ਨੌਵੇਂ ਪਾਤਸ਼ਾਹ ਜਿਹੜੇ ਆਪਣੇ ਸ਼ਰੀਕ ਦੇ ਵੱਲੋਂ ਚਲਾਈ ਹੋਈ ਗੋਲੀ ਨੂੰ ਵੀ ਵੇਖ ਕੇ ਕਹਿੰਦੇ ਆ ਭਲੋ ਧੀਰ ਮਲ ਭਲੋ, ਐਸੇ ਨਿਰਵੈਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਉੱਤੇ ਨੁਰੰਗੇ ਨੇ ਆਪਣੀ ਤੇਗ ਚਲਾਈ ਹੈ, ਇਹ ਤੇਗ ਨੌਵੇਂ ਪਾਤਸ਼ਾਹ ਦੇ ਤਨ ਤੇ ਨਹੀਂ ਚੱਲੀ, ਇਹ ਤੇਗ ਨੁਰੰਗੇ ਦੀਆਂ ਰਾਜ ਭਾਗ ਦੀਆਂ ਜੜਾਂ ਤੇ ਚੱਲੀ ਹੈ, ਇਹਦੀਆਂ ਜੜਾਂ ਅੱਜ ਤੋਂ ਬਾਅਦ ਕੱਟੀਆਂ ਗਈਆਂ ਹਨ। ਹਾਹਾਕਾਰ सारे जगत विच मच गई है, है, है सब जग पयो सारे जगत विच हाहाकार जय 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 सुरलोक ते उधर सुरलोक विच देवलोक विच देवते जय जयकार कर रहे ने हे नौवें पातशाह तुहाडी इस शहादत नाल साडे मंदरां दे विच टल खड़कदे रहणगे आरतियां हुंदियां रहणगियां ओ देवते नौवें पातशाह दी जय जयकार कर रहे ने महाराज साडी होंद रह जाएगी हुण तुहाडे इस बलिदान नाल तुहाडे इस शीश देण नाल साडे मंदरां विच आरतियां भी होणगियां ओ देवी देवते भी खुश होके महाराज जी दी जय जयकार कर रहे हन
सोहरा ऐस चरित सतगुर कियो तो भयो तुरक पशेमान
कहंदे हो जा महाराज जी ने कौतक कीता नरंगाबाद विच परेशान होया वो कथा गुर प्रताप विच आउंदी है विस्तार नाल कि जदो रात नू सुत्ता ते भाई मती दास होनी जा पहुंचे दे कोल ए वेख के हैरान होया भी इन्हां नू तां मैं शहीद कर दिता उन्हें एदा पलंगा चुकया चुक के मूधा मार दिता नुरंगा थले दब लिया यह है पतला जहा सी हड्डां दीआं मुठ्ठां जी वर्गा शरीर सी इहदा उह दब लिया थले पलंगे दे कहंदे उह नुरंगिया पापिया मलेच्छा सानू हुक्म नहीं साहब दा नहीं तां तैनू मार दिंदे असीं अज तों बाद अपने इस महल दे विच ना समी है दिल्ली छड के चला जा तेरे लई इह सजा है नुरंगा उधर ही दक्षण वाले पासे ही खपदा रहा कदे जे दिल्ली आउंदा भी सी ते किले विच नहीं सी सौंदा रात नूं दिल्ली तो बाहर ही अपना तंबू लवाउणा ते उत्थे जा के पैंदा सी एदा नुरंगा पशेमान होया दुखी होया
नौरंगो तब चूरियो हम सके ना चरित पछाण
नुरंगा चूरिया मन दे विच के मैं गुरु जी दा चरित नहीं पछाण सकिया
चौपई नौरंगे दिल खौफ बहु ठट्यो
नौरंगे दे मन च उस दिन तो बाद खौफ पैदा होया उस दिन तो बाद एदे हिरदे च डर पैदा होया
हिंदुआं ने जुलम करन ते हट्यो
उस दिन तो बाद फिर इन्हे हिंदुआं ते जुलम करना छड़ दिता ऐसा हिंदुस्तान दी तवारीख विच है के नौवें पातशाह दी शहादत तो बाद नुरंगे ने फिर मंदर नहीं टाए नौवें पातशाह दी शहीदी तो बाद इन्हे फिर जबरदस्ती किसे दा धर्म तब्दील करन दा यतन नहीं कीता ए हिंदुस्तान दी तवारीख दसदी इतिहास दसदा साहब दी शहादत तो पहला ने सैकड़े मंदर टाए सैकड़ियां दे धर्म तब्दील कीते अज भी औरंगजेब दे अन्याई जेड़े ने औरंगजेब नू बड़ा सही बंदा समझदे है कुछ कु लोक हैन जेड़े सलाम धर्म दी रह रमज नू समझदे है ओह तां जाणदे आ वी नुरंगे ने पाप कर्म कीते पर जेड़े ओदा दी मुतसबी बिरती रखण वाले ने ओह कहंदे औरंगजेब चंगा बंदा सी चंगा बादशाह सी उहने साडे धर्म दा प्रचार प्रसार कीता तो एदा नुरंगे ने उस दिन तो बाद जिस दिन महाराज जी नू शहीद कीता इन्हे हिंदुआं ते जुल्म करना बंद कर दिता
तीरी तीरी होए गई सारे
हुण सहजे सहजे करके घट गया जेड़ा जुल्म हो रहे सन सूबिआं नू भी इन्हे अपनियां चिट्ठियां परवाने भेज दिते
भई मालक कै द्वार पुकारे
उधर निरंकार दे द्वार ते भी खुरा दे दरबार च भी पुकार होई
दोहरा परी पुकार दरबार सच मालक कियो बेचार
कहंदे सच्चे दे दरबार दे विच पुकार होई के हिंदुस्तान दे विच औरंगजेब बादशाह ने धन गुरु तेग बहादुर साहब नू शहीद कीता हां जी
पीर पकंदर तुरक के दरबारो दए नकार
कहंदे जिन्हां पीरां फकीरां दी उम्मत है औरंगजेब कहंदे उसे दिन निरंकार दी दरगाह च उन्हां पीरां पैगंबरां नूं भी कढ दित्ता गया कि तेरी उम्मत दे बादशाह ने नौवें पातशाह धन गुरु तेग बहादुर साहब निरंकार दे रूप नूं शहीद कीता ए कड़कमी कथा है पंथ प्रकाश दी इस करके कईयां नूं चंगी नहीं लगदी कईयां नूं चुभदी आ ओह कहिंदे गर्म ग्रंथ है इह गर्म गर्म नहीं इह सच है सच सुणाए सी सच की वेला कहण लगे उसे दिन पीर ते पैगंबर जिहड़े सन औरंगे दे जिहड़े औरंगा जिन्हां दा चेला सी जिन्हां नूं इह अपना मुरशद मनदा सी ਉਹਨਾਂ ਨੂੰ ਪਹਿਲਾਂ ਕੱਢਿਆ ਵੀ ਤੇਰੇ ਚੇਲੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਉਸੇ ਵੇਲੇ ਦਰਗਾਹ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ।
ਚੌਪਈ ਸੱਚ ਖੰਡ ਤੇ ਤਬੈ ਨਕਾਰੇ,
ਸੱਚ ਖੰਡ ਚੋਂ ਬਾਹਰ ਕੱਢ ਦਿੱਤੇ ਗਏ।
ਤੇਰਾ ਦੀਨੋ ਪਿਛੇ ਦਰਬਾਰ,
ਉਹਨਾਂ ਆਖਿਆ ਤੁਸੀਂ ਦਰਬਾਰ ਦੇ ਵਿੱਚ ਨਹੀਂ ਪਿਛਲੇ ਪਾਸੇ ਚਲੇ ਜਾਓ। ਉਹਨਾਂ ਜਿਹੜੇ ਔਰੰਗੇ ਦੇ ਪੀਰ ਪੈਗੰਬਰ ਸੀ ਨਾ, ਉਹਨਾਂ ਨੂੰ ਦਰਬਾਰ ਦੇ ਪਿਛਲੇ ਪਾਸੇ ਜਾ ਕੇ ਡੇਰਾ ਦਿੱਤਾ।
ਤਬ ਤੈ ਘਟੀ ਪਾਤਸ਼ਾਹੀ ਦਿੱਲੀ,
ਹੁਣ ਔਰੰਗੇ ਦੇ ਜਿਹੜੇ ਪੀਰ ਪੈਗੰਬਰ ਉਹ ਵੀ ਇਹਦੇ ਤੋਂ ਨਾਰਾਜ਼ ਹੋ ਗਏ, ਉਹ ਵੀ ਇਹਦੇ ਤੋਂ ਖਫਾ ਹੋ ਗਏ ਵੀ ਇਸ ਪਾਪੀ ਕਰਕੇ ਸਾਨੂੰ ਧੱਕੇ ਪੈ ਰਹੇ ਨੇ। ਕਹਿੰਦੇ ਉਸ ਵਕਤ ਤੋਂ ਹੀ ਦਿੱਲੀ ਦੀ ਪਾਤਸ਼ਾਹੀ ਔਰੰਗੇ ਦੀ ਘਟਣੀ ਸ਼ੁਰੂ ਹੋ ਗਈ।
ਤਬ ਤੇ ਤੁਰਕ ਕਲਾ ਪਈ ਢਿੱਲੀ,
ਉਦੋਂ ਤੋਂ ਫਿਰ ਤੁਰਕਾਂ ਦੀ ਕਲਾ ਢਿੱਲੀ ਪੈਣ ਲੱਗ ਪਈ। ਤਬ ਤੇ ਤੁਰਕ ਕਲਾ ਪਈ ਢਿੱਲੀ, ਸਿੱਧੇ ਸਿੱਧੇ ਸ਼ਬਦ ਵਰਤਦੇ ਹੈ ਭਾਈ ਰਤਨ ਸਿੰਘ ਜੀ ਕਵਿਤਾ ਦੇ। ਕਹਿੰਦੇ ਉਸੇ ਦਿਨ ਤੋਂ ਇਹਦੀ ਕਲਾ ਜਿਹੜੀ ਸੀ ਤੁਰਕਾਂ ਦੀ ਰਾਜ ਭਾਗ ਦੀ, ਉਹ ਢਿੱਲੀ ਪੈ ਗਈ।
ਦੋਹਰਾ ਫਿਰ ਦਸਵੇਂ ਪਾਤਸ਼ਾਹ ਸੋ ਵਧਿਓ ਤੁਰਕਨ ਵੈਰ,
ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਹੇ ਕੈਪਟਨ ਮਰੇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨਾਲ ਤੁਰਕਾਂ ਦਾ ਵੈਰ ਵਧਿਆ।
ਚੁਗਲੀ ਖਾਈ ਪਹਾੜੀਆਂ ਨੇ ਗਇਓ ਚੰਗਿਆੜੋ ਫੈਲ,
ਪਹਾੜੀਆਂ ਨੇ ਚੁਗਲੀ ਖਾਧੀ, ਤੁਰਕਾਂ ਨੇ ਪਹਾੜੀਆਂ ਦੇ ਕੰਨ ਭਰੇ ਤੇ ਜਿਵੇਂ ਇੱਕ ਨਿਕਾ ਜਾ ਚੰਗਿਆੜਾ ਸੀ ਉਹ ਅੱਗ ਦਾ ਰੂਪ ਧਾਰਨ ਕਰ ਗਿਆ।
ਚੌਪਈ ਕਾਜੀ ਮੁਗਲਾਂ ਨੇ ਤੁਰਕ ਸਿਖਾਏ,
ਕਾਜੀਆਂ ਤੇ ਮੁਗਲਾਂ ਨੇ ਤੁਰਕਾਂ ਨੂੰ ਸਿਖਾ ਦਿੱਤਾ।
ਕਰਾਰ ਬਾਬਰ ਕਹਿ ਦਏ ਭੁਲਾਏ,
ਜਿਹੜੇ ਬਾਬਰ ਨੇ ਕਰਾਰ ਕੀਤੇ ਸੀ ਉਹ ਭੁਲਾ ਦਿੱਤੇ, ਕਾਜੀਆਂ ਨੇ ਤੁਰਕਾਂ ਦੀ ਮੱਤ ਤੇ ਪਰਦਾ ਪਾ ਦਿੱਤਾ।
ਹਿੰਦੂ ਨੇ ਹਿੰਦ ਕਬ ਦਈ ਕਹਾਵੇ,
ਕਹਿੰਦੇ ਹਿੰਦੂਆਂ ਨੇ ਹਿੰਦ ਕਿੱਥੇ ਦਿੱਤੀ ਕਹਾਈ ਹੈ।
ਦਈ ਪੈਗੰਬਰ ਨੇ ਆਪ ਬਣਾਵੇ,
ਕਹਿੰਦੇ ਤਾਂ ਬਾਬਰ ਨੇ ਸਾਨੂੰ, ਬਾਬਰ ਜਿਹੜਾ ਬਾਬਰ ਨੂੰ ਖੁਦਾ ਨੇ ਪੈਗੰਬਰੀ ਪੈਗੰਬਰ ਨੇ ਜਿਹੜੀ ਆ ਉਹ ਪਾਤਸ਼ਾਹੀ ਦਿੱਤੀ ਹੈ, ਉਹ ਗੁਰੂ ਨਾਨਕ ਸਾਹਿਬ ਨੇ ਥੋੜੀ ਸਾਨੂੰ ਪਾਤਸ਼ਾਹੀ ਦਿੱਤੀ ਹੈ। ਕਹਿੰਦੇ ਏਦਾਂ ਇਹਨਾਂ ਨੇ ਕਿਰਤ ਘਣਤਾ ਕਰਨੀ ਸ਼ੁਰੂ ਕਰ ਦਿੱਤੀ।
ਗੁਰੂ ਗੋਬਿੰਦ ਸਿੰਘ ਸੁਣ ਗੁੱਸਾ ਆਇਆ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੁਣ ਕੇ ਰੋਸ ਆਇਆ, ਵੀਰ ਰਸ ਆਇਆ।
ਤੁਰਕ ਨਾਸ਼ ਹਿਤ ਪੰਥ ਬਣਾਇਆ,
ਤੁਰਕਾਂ ਦੇ ਨਾਸ਼ ਵਾਸਤੇ ਮਹਾਰਾਜ ਜੀ ਨੇ ਖਾਲਸੇ ਪੰਥ ਦਾ ਪ੍ਰਕਾਸ਼ ਕੀਤਾ, ਮਲੇਛਾਂ ਦਾ ਨਾਸ਼ ਕਰਨ ਵਾਸਤੇ। ਤੁਰਕ ਮਲੇਛ ਕਿਹੜੇ? ਜਿਹੜੇ ਆਪਣੇ ਧਰਮ ਤੋਂ ਡਿੱਗੇ ਹੋਏ ਸਨ ਉਹ ਮਲੇਛ, ਸਾਰੇ ਤੁਰਕਾਂ ਦੇ ਨਾਸ਼ ਲਈ ਨਹੀਂ, ਜਿਹੜੇ ਮਲੇਛ ਸਨ ਉਹਨਾਂ ਮਲੇਛਾਂ ਦੇ ਨਾਸ ਵਾਸਤੇ ਮਹਾਰਾਜ ਜੀ ਨੇ ਪੰਥ ਸਾਜਿਆ।
ਪੁੱਤਰ ਚਾਰੋ ਦਏ ਅਖਾਈ,
ਔਰ ਆਪਣੇ ਚਾਰੇ ਪੁੱਤਰ ਮਹਾਰਾਜ ਨੌਵੇਂ ਦਸਵੇਂ ਪਾਤਸ਼ਾਹ ਨੇ ਸ਼ਹੀਦ ਕਰਵਾਏ।
ਪੰਥ ਖਾਤਰ ਨਿਜ ਅੰਸ਼ ਗਵਾਈ,
ਔਰ ਆਪਣੇ ਖਾਲਸੇ ਪੰਥ ਵਾਸਤੇ ਆਪਣੀ ਅੰਸ਼ ਨਿਛਾਵਰ ਕਰ ਦਿੱਤੀ। ਆਪਣੀ ਅੰਸ਼ ਨਿਛਾਵਰ ਕਰਦਿਆਂ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਬੰਸ਼ ਤੋਂ ਆਪਣਾ ਅੰਸ਼ ਕੁਰਬਾਨ ਕਰ ਦਿੱਤਾ। ਹਾਂਜੀ
ਦੋਹਰਾ ਤਬ ਮਾਲੀ ਹਮ ਪੁੱਛਿਓ ਕਿਮ ਬੰਸ਼ ਅੰਸ਼ ਰੱਖੈ ਨਾ ਦੋਏ,
ਮਾਲੀ ਬੋਲਿਆ, ਮਾਲੀ ਮਤਲਬ ਕੈਪਟਨ ਮਰੇ ਰਤਨ ਸਿੰਘ ਨੂੰ ਪੁੱਛਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਅੰਸ਼ ਬੰਸ ਕਿਉਂ ਨਹੀਂ ਰੱਖਿਆ।
ਅੰਸ਼ ਹੋਏ ਫਿਰ ਬੰਸ਼ ਪਰ ਉਤਨੋ ਹੋਤ ਨਾ ਹੋਏ,
ਭਾਈ ਰਤਨ ਸਿੰਘ ਕਹਿੰਦੇ ਮੈਂ ਜਵਾਬ ਦਿੱਤਾ ਕੈਪਟਨ ਮਰੇ, ਜੇ ਅੰਸ਼ ਹੋਵੇ ਤੇ ਬੰਸ ਨਹੀਂ ਵਧਦਾ, ਖਾਲਸਾ ਬੰਸ ਹੈ, ਅੰਸ਼ ਮਹਾਰਾਜ ਚਾਰੇ ਸਾਹਿਬਜ਼ਾਦੇ ਨੇ ਕਲਗੀ ਧਰ ਦੇ। ਹਾਂਜੀ
ਚੌਪਈ ਦੱਤਾ ਤ੍ਰੈ ਓ ਗੋਰਖ ਸਿੱਧ,
ਹੁਣ ਦੱਤਾ ਤ੍ਰੈ ਹੋਇਆ ਸੰਨਿਆਸੀਆਂ ਦਾ ਗੁਰੂ, ਇਸੇ ਤਰ੍ਹਾਂ ਗੋਰਖਨਾਥ ਜੀ ਹੋਏ ਹਨ।
ਪੰਥ ਰੱਖਾ ਉਨ ਰੱਖੀ ਨਾ ਬਿੰਦ,
ਉਹਨਾਂ ਨੇ ਆਪਣੀ ਅੰਸ਼ ਨਹੀਂ ਰੱਖੀ, ਉਹਨਾਂ ਨੇ ਆਪਣਾ ਪੰਥ ਰੱਖਿਆ। ਗੋਰਖ ਨੇ ਵੀ ਸ਼ਾਦੀ ਨਹੀਂ ਕਰਾਈ, ਦੱਤਾਤਰੇ ਵੀ ਸੰਨਿਆਸੀ ਸੀ, ਉਹਨਾਂ ਨੇ ਆਪਣਾ ਪੰਥ ਰੱਖਿਆ, ਉਹਨਾਂ ਆਪਣਾ ਬਿੰਦ ਨਹੀਂ ਰੱਖਿਆ।
ਮੁਹੰਮਦ ਨੇ ਵੀ ਅੰਸ਼ ਗਵਾਈ,
ਹਜ਼ਰਤ ਮੁਹੰਮਦ ਸਾਹਿਬ ਨੇ ਵੀ ਆਪਣੀ ਅੰਸ਼ ਗਵਾ ਦਿੱਤੀ, ਉਹਨਾਂ ਨੇ ਵੀ ਆਪਣੀ ਅੰਸ਼ ਕੁਰਬਾਨ ਕਰ ਦਿੱਤੀ।
ਉੱਤਮ ਬੰਸ਼ ਉਨ ਰੱਖਿਓ ਵਧਾਈ,
ਉਹਨਾਂ ਨੇ ਆਪਣੀ ਬੰਸ਼ ਜਿਹੜੀ ਉਹਨਾਂ ਦਾ ਪੰਥ ਸੀ ਉਹਨੂੰ ਵਧਾਇਆ।
ਮਰੀ ਕਹੀ ਕਿਮ ਤੁਰਕ ਦੇਹੋ ਦੇਉਸ਼,
ਕਹਿਣ ਲੱਗਾ ਕੈਪਟਨ ਮਰੀ, ਕਹਿੰਦਾ ਫਿਰ ਜੇ ਗੁਰੂ ਨੇ ਆਪ ਹੀ ਆਪਣੀ ਅੰਸ਼ ਖਤਮ ਕੀਤੀ ਹੈ ਤੇ ਤੁਸੀਂ ਤੁਰਕਾਂ ਨੂੰ ਦੋਸ਼ ਕਿਉਂ ਦਿੰਦੇ ਹੋ? ਫਿਰ ਉਹਨੇ ਫਿਰ ਸਵਾਲ ਕੀਤਾ, ਉਹ ਕਹਿੰਦਾ ਫਿਰ ਤੁਸੀਂ ਤੁਰਕਾਂ ਨੂੰ ਕਿਉਂ ਦੋਸ਼ ਦਿੰਦੇ ਹੋ?
ਹਿਮ ਕਰ ਕਰੀ ਸੀ ਸਤਿਗੁਰ ਹੋਸ,
ਜੇ ਸਤਿਗੁਰਾਂ ਨੇ ਇਸੇ ਤਰ੍ਹਾਂ ਇੱਛਾ ਕੀਤੀ ਸੀ ਕਿ ਉਹਨਾਂ ਨੇ ਬੰਸ ਪੰਥ ਰੱਖਣਾ ਔਰ ਪੰਥ ਤੋਂ ਆਪਣੀ ਅੰਸ਼ ਕੁਰਬਾਨ ਕਰਨੀ ਹੈ।
ਸੋ ਹਮ ਮਾਲੀ ਉੱਤਰ ਦਿਓ,
ਮੈਂ ਫਿਰ ਕੈਪਟਨ ਮਰੇ ਨੂੰ ਜਵਾਬ ਦਿੱਤਾ,
ਖੂਨ ਸਜਾਦਨ ਕੋ ਸਿਰ ਲਿਓ,
ਕਿ ਜਿਹੜੇ ਸਾਹਿਬਜ਼ਾਦੇ ਸ਼ਹੀਦ ਕੀਤੇ 7 ਸਾਲ ਤੇ 9 ਸਾਲ ਦੇ, ਉਹਨਾਂ ਸਹਿਜਾਦਿਆਂ ਦਾ ਖੂਨ ਇਹਨਾਂ ਤੁਰਕਾਂ ਦੇ ਸਿਰ ਨਹੀਂ ਸੀ ਲੱਗਣਾ। ਇਹ ਕੈਪਟਨ ਮਰੇ, ਜੇ ਜੰਗ ਦੇ ਮੈਦਾਨ ਚ ਲੜ ਮੋਂਦੇ ਗੱਲ ਵੱਖਰੀ ਸੀ, ਜਦੋਂ 7 ਸਾਲ ਤੇ 9 ਸਾਲ ਦੇ ਸ਼ੀਰ ਖੋਰੇ ਬੱਚੇ ਵੀ ਕੋਹ ਕੇ ਨਾ ਸ਼ਹੀਦ ਕੀਤੇ, ਉਹ ਪਾਪ ਤਾਂ ਇਹਨਾਂ ਤੁਰਕਾਂ ਦੇ ਮੱਥੇ ਲੱਗਣਾ ਸੀ।
ਤੁਰਕਨ ਕੋ ਗੁਰ ਚਾਹਤ ਗਾਰਨ,
ਸਤਿਗੁਰੂ ਜੀ ਨਾ ਤੁਰਕਾਂ ਨੂੰ ਗਾਲਣਾ ਚਾਹੁੰਦੇ ਸਨ, ਇਹਨਾਂ ਦਾ ਰਾਜ ਭਾਗ ਗਾਲਣਾ ਚਾਹੁੰਦੇ ਸਨ।
ਆਯੋ ਦੋਸ਼ ਸਿਰ ਉਨ ਇਨ ਕਾਰਨ,
ਤਾਂ ਇਹਨਾਂ ਦੇ ਸਿਰ ਦੇ ਉੱਤੇ ਦੋਸ਼ ਹੈ।
ਰਚਨਾ ਰਚੀ ਪੰਥ ਇਤ ਕਾਰਨ,
ਔਰ ਖਾਲਸੇ ਪੰਥ ਦੀ ਰਚਨਾ ਮਹਾਰਾਜ ਜੀ ਨੇ ਇਸੇ ਕਰਕੇ ਕੀਤੀ ਹੈ।
ਸਿੱਖ ਉਭਾਰਨ ਦੁਸ਼ਟ ਸੰਘਾਰਨ,
ਸਿੱਖਾਂ ਨੂੰ ਉਭਾਰਨਾ ਤੇ ਦੁਸ਼ਟਾਂ ਦਾ ਨਾਸ ਕਰਨਾ, ਇਸੇ ਕਰਕੇ ਖਾਲਸਾ ਸਾਜਿਆ।
ਦੇਹ ਆਪ ਹੀ ਤੁਰਕ ਸਿਰ ਲਾਈ,
ਅਖੀਰ ਕਲਗੀਧਰ ਜੀ ਨੇ ਆਪਣਾ ਸੀ ਸਰੀਰ ਵੀ ਤੁਰਕਾਂ ਦੇ ਸਿਰ ਹੀ ਲਾਇਆ ਨਾ। ਗੋਲਖਾਂ ਨੇ ਆ ਕੇ ਮਹਾਰਾਜ ਜੀ ਨੂੰ ਕਟਾਰ ਮਾਰੀ,
ਚਾਹਤ ਆਪਣੋ ਪੰਥ ਵਧਾਈ,
ਮਹਾਰਾਜ ਜੀ ਆਪਣਾ ਪੰਥ ਵਧਾਣਾ ਚਾਹੁੰਦੇ ਸਨ।
ਅਕੇ ਬੰਸ ਕੈ ਅੰਸ ਹੀ ਹੋਏ,
ਜਾਂ ਬੰਸ ਹੋ ਸਕਦੀ ਸੀ ਜਾਂ ਅੰਸ ਹੋ, ਬੰਸ ਪੰਥ ਹੈ ਨਾ, ਤੇ ਜਾਂ ਅੰਸ ਰਹਿ ਸਕਦੀ ਸੀ।
ਰਾਮ ਕ੍ਰਿਸ਼ਨ ਪੀ ਕਰੇ ਨਾ ਧੋਏ,
ਕਹਿੰਦੇ ਭਗਵਾਨ ਰਾਮ ਜੀ ਤੇ ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਕੇਵਲ ਆਪਣੀ ਅੰਸ ਰੱਖੀ, ਉਹ ਅੱਗੇ ਪੰਥ ਨਹੀਂ ਚਲਾ ਸਕੇ।
ਦੋਹਰਾ ਸ੍ਰੀ ਰਾਮ ਕ੍ਰਿਸ਼ਨ ਸੁਤ ਨਿਜ ਰੱਖੇ ਦਯੋ ਰਾਜਕਨ ਪ੍ਰੀਤ,
ਰਾਮ ਜੀ ਔਰ ਕ੍ਰਿਸ਼ਨ ਜੀ ਨੇ ਆਪਣੇ ਪੁੱਤ ਰੱਖੇ, ਉਹਨਾਂ ਨੇ ਉਹਨਾਂ ਨੂੰ ਰਾਜ ਭਾਗ ਦਿੱਤੇ ਅੱਗੇ।
ਸ੍ਰੀ ਸਤਿਗੁਰ ਸਿੱਖਨ ਦਯੋ ਅਧਿਕ ਪਈਓ ਰੀਤ,
ਪਰ ਬਾਜਾਂ ਵਾਲੇ ਕਲਗੀਧਰ ਜੀ ਨੇ ਰਾਜ ਤੇਜ ਆਪਣੇ ਪੰਥ ਨੂੰ ਦਿੱਤਾ, ਪਰ ਆਪਣੇ ਪੁੱਤਰ ਪੰਥ ਤੋਂ ਕੁਰਬਾਨ ਕਰ ਦਿੱਤੇ ਨੇ, ਇਸ ਕਰਕੇ ਉਹਨਾਂ ਸਾਰੇ ਅਵਤਾਰਾਂ ਤੋਂ ਕਲਗੀਧਰ ਜੀ ਸ਼੍ਰੋਮਣੀ ਨੇ ਵੱਡੇ ਨੇ। ਹਾਂਜੀ,
ਆਪਣੇ ਅੰਸ਼ ਹੋਤ ਡਿਗੈ ਪਰ ਅੰਸ਼ ਬੜਤ ਨਾ ਹੇਤ,
ਕਹਿੰਦੇ ਜੇ ਆਪਣੀ ਅੰਸ਼ ਕੋਲ ਹੋਵੇ ਨਾ ਤੇ ਫਿਰ ਪਰਾਈ ਅੰਸ਼ ਨੂੰ ਆਪਣੀ ਅੰਸ਼ ਵਾਲੇ ਵਧਣ ਨਹੀਂ ਦਿੰਦੇ। ਕਿਵੇਂ? ਅੱਗੇ ਉਦਾਹਰਣ ਦਿੰਦੇ ਨੇ,
ਭੂਮ ਪੁੱਤਰ ਜਿਹੇ ਘਾਸ ਹੋਇ ਨਹਿ ਹੋਏ ਅੰਨ ਤੇ ਖੇਤ,
ਜਿਹੜਾ ਘਾਹ ਹੈ ਨਾ ਇਹ ਧਰਤੀ ਦਾ ਪੁੱਤ ਕਿਹਾ ਜਾਂਦਾ, ਇਹ ਬੀਜਣਾ ਤਾਂ ਨੀ ਪੈਂਦਾ ਕਿਤੇ ਜਿਮੀਦਾਰਾਂ ਨੂੰ ਖੇਤਾਂ ਚ, ਆਪਣੇ ਆਪ ਹੀ ਉਗਾਉਂਦਾ ਨਾ। ਬਥੇਰੀਆਂ ਸਪਰੇਆਂ ਮਾਰਦੇ ਆ, ਬਥੇਰਾ ਰਾਉਂਡ ਅਪ ਫੇਰਦੇ ਆ, ਉਹ ਫਿਰ ਕਿਤੋਂ ਨਾ ਕਿਤੋਂ ਸਿਰ ਕੱਢ ਕੇ ਆ ਹੀ ਜਾਂਦਾ ਨਾ। ਘਾਹ ਧਰਤੀ ਦਾ ਪੁੱਤ ਹੈ, ਪਰ ਧਰਤੀ ਨੂੰ ਆਪਣੇ ਉਸ ਪੁੱਤ ਨੂੰ ਕੁਰਬਾਨ ਕਰਨਾ ਪੈਂਦਾ, ਤਾਂ ਜਾ ਕੇ ਜਿਮੀਦਾਰ ਦੀ ਪਰਾਈ ਅੰਸ਼ ਜਿਹੜੀ ਫਸਲ ਹੈ ਉਹਨੂੰ ਪੈਦਾ ਕਰਦੀ। ਜੇ ਘਾਹ ਨੂੰ ਹੀ ਉਹ ਜਮਾਈ ਜਾਵੇ ਤੇ ਫਸਲ ਨੀ ਹੋਣ ਦਿੰਦਾ ਨਾ ਘਾਹ। ਕਹਿੰਦੇ ਕਲਗੀਧਰ ਪਾਤਸ਼ਾਹ ਨੇ ਇਸ ਕਰਕੇ ਆਪਣੀ ਅੰਸ਼ ਵੀ ਕਿਤੇ ਕੱਲ ਨੂੰ ਇਹੀ ਦਾਅਵੇਦਾਰ ਨਾ ਹੋ ਜਾਣ ਵੀ ਸਾਡਾ ਪੰਥ ਹੈ, ਉਹਨਾਂ ਨੂੰ ਪੰਥ ਤੋਂ ਕੁਰਬਾਨ ਕਰ ਦਿੱਤਾ, ਇਹ ਦੱਸਣ ਲਈ ਕਿ ਇਹ ਪੰਥ ਕਿਸੇ ਵਿਅਕਤੀ ਦਾ ਨਹੀਂ, ਇਹ ਪੰਥ ਅਕਾਲ ਦਾ ਪੰਥ ਹੈ, ਇਹ ਪੰਥ ਅਕਾਲ ਦਾ ਪੰਥ ਹੈ। ਤਦ ਇਸ ਪੰਥ ਨੂੰ ਅਕਾਲੀ ਪੰਥ ਕਿਹਾ ਜਾਂਦਾ, ਅਕਾਲੀ ਪੰਥ। ਮਹਾਰਾਜ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਕੈਪਟਨ ਮਰੇ ਦੇ ਨਾਲ ਭਾਈ ਸਾਹਿਬ ਦੀ ਵਾਰਤਾਲਾਪ ਹੋ ਰਹੀ ਹੈ। ਉਹ ਬਚਨ ਬੜੇ ਕਮਾਲ ਦੇ ਹਨ ਜਿਹੜੇ ਭਾਈ ਰਤਨ ਸਿੰਘ ਜੀ ਨੇ, ਕਿਉਂਕਿ ਬੂਟੇ ਸ਼ਾਹ ਮੌਲਵੀ ਨੇ ਥੋੜੀ ਉਹ ਗੱਲਾਂ ਦੱਸਣੀਆਂ ਸਨ ਜਿਹੜੀਆਂ ਭਾਈ ਰਤਨ ਸਿੰਘ ਹੋਣਾ ਦੱਸਣੀਆਂ ਸੀ। ਆਇਆ ਸਾਡਾ ਘਰ, ਆਇਆ ਸਾਡਾ ਪੰਥ, ਆ ਨੇ ਸਾਡੇ ਪੰਥ ਦੇ ਸੂਰਮੇ ਯੋਧੇ ਭਾਈ ਤਾਰੂ ਸਿੰਘ ਵਰਗੇ, ਸੁਬੇਗ ਸਿੰਘ ਵਰਗੇ, ਸੁਖਾ ਸਿੰਘ ਵਰਗੇ। ਉਹ ਕਥਾਵਾਂ ਅੱਗੇ ਸਮੇਂ ਸਮੇਂ ਨਾਲ ਆਪ ਜੀ ਸਰਵਣ ਕਰੋਗੇ। ਮੈਂ ਆਪਣੇ ਸਮੇਤ ਆਪਣੇ ਸਾਰਿਆਂ ਦੇ ਵੱਡੇ ਭਾਗ ਸਮਝਦਾ ਕਿ ਸਾਨੂੰ ਗੁਰੂ ਖਾਲਸੇ ਪੰਥ ਦੀ ਇਸ ਕਥਾ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਸ ਕਰਕੇ ਗੁਰੂ ਪੰਥ ਨੂੰ, ਗੁਰੂ ਗ੍ਰੰਥ ਨੂੰ ਕੋਟਾਨ ਕੋਟ ਨਮਸਕਾਰ ਹੈ, ਨਮਸਕਾਰ ਹੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, वाहे गुरु वाहे गुरु
वाहे गुरु वाहे
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे